they are doing this. Therefore, I demand inquiry at highest level, and unless
इंक्वायरी की जाए हाईएस्ट लेवल के उत्ते मल्लिका अर्जुन खड़गे उन्होंने मांग की हैगी है और इस मामले के उत्ते मल्लिका अर्जुन खड़गे ने कहा है कि ना सिर्फ इंक्वायरी होनी चाहिए है लेकिन नाल ही उन्होंने यह भी कहा है कि जिहड़ा इलैक्ट्रोल बॉन्ड है इहदे जरिए गलत काम जिहड़े है बीजेपी ने किए। राहुल गांधी साहब की प्रेस कॉन्फ्रेंस जिहड़ी है वह भी अज हुई है और यह भी असीं तुहानूं शेयर करदे हां कि राहुल गांधी साहब की कह रहे हैं।
Immediately after CBI is filing a case, ED is filing a case, the corporate is giving money to the BJP. This is the issue here. Right? And it is blatant and it is run by the Prime Minister of India.
Yes.
राहुल गांधी हुणा ने सीधे भारत के प्रधानमंत्री नरेंद्र मोदी हुणा दे उत्ते एलीगेशन लगाते उन्होंने कहा कि सीबीआई ईडी केस फाइल करती है और उधरों जिहड़ी दिल्ली दे विच रूलिंग पार्टी है बीजेपी है मोदी साहब की सरकार है बीजेपी फटाफट पैसे मिलते हैं इन्हों। सो राहुल गांधी हुणा दे एलीगेशन ने कि एक पासे उन्होंने एक तरह ने कहा कि एक्सटोर्शन का मामला है और सीधे एलीगेशन उन्होंने भारत के रूलिंग पार्टी से लगा दिते।
And you see what is in front of you. And don't try and muddy the water. Right? There's no question here of what do you mean?
और राहुल गांधी हुणा ने कहा कि मीडिया भी जिहड़ा उह खुल के सारी गल जिहड़ी है उह रिपोर्ट करे इत्थे इस वेले मामला जिहड़ा उह पैसे दे लैण देण दा उहनूं खुल के मीडिया नूं दसणा चाहीदा।
I don't really expect the Indian media to pick up this in a large way because I know you know, from past experience, the type of things you focus on. But this is huge theft taking place right in front of everybody's eyes, and it has been orchestrated by the Indian Prime Minister. Now, if you have any questions, please.
राहुल गांधी उन्होंने एलीगेशन से कि इंडियन मीडिया भी इदा के इशूज न ज्यादा गल नहीं करता और इनू इंडियन मीडिया जो पूरी तरह हाईलाइट करना चाहिए। इलैक्ट्रोल बॉन्ड के मुद्दे के उत्ते हुण काफी देर तक मामला चलेगा असी सारी डिटेल रिपोर्ट जी तो चैनल वाई के उत्ते पेश करांगे कि इलैक्ट्रोल बॉन्ड के उत्ते की हो रहा हुण जरा उधर दूसरे कैंप की भी गल कर लैंदे आ। मोदी साहब की कर रहे ने मोदी साहब साउथ इंडिया का दौरा कर रहे ने कदे हैदराबाद केरला तमिलनाडु उत्थे पहुंचे हुए ने हैदराबाद केरला तमिलनाडु दे विच जाके वो कांग्रेस दे उत्ते अटैक कर रहे ने लेफ्ट फ्रंट दे उत्ते अटैक कर रहे ने। सुनदे आ कि मोदी साहब की कर रहे ने पहला तो उन्होंने कहा कि केरला जिहड़ा हैगा ओह यूडीएफ और एलडीएफ यानी कि कांग्रेस और लेफ्ट फ्रंट नूं जवाब देगा। साउथ दा एक बड़ा जबरदस्त कनैक्शन हैगा इंडिया दे नाल।
केरला की संस्कृति आध्यात्मिकता से हाथ जुड़ी हुई है लेकिन यूडीएफ और एलडीएफ के लोग आस्था को कुचलने के लिए जाने जाते हैं। यूडीएफ एलडीएफ वोट बैंक की राजनीति और समाज में खाई पैदा करने में लगे रहते हैं। केरला का कल्चर शांति को बढ़ावा देने वाला कल्चर है लेकिन यूडीएफ एलडीएफ के लोग दिन रात राजनीतिक हिंसा में विश्वास करते हैं। डीएमके तमिलनाडु के अतीत की उसकी विरासत की भी दुश्मन है। मैं अयोध्या में राम मंदिर प्राण प्रतिष्ठा कार्यक्रम के पहले तमिलनाडु आया था। मैंने यहां के प्राचीन तीर्थों के दर्शन किए थे लेकिन डीएमके सरकार ने क्या किया? डीएमके ने अयोध्या में प्राण प्रतिष्ठा समारोह को देखने तक पर रोक लगाने का प्रयास किया। सुप्रीम कोर्ट को तमिलनाडु सरकार को कड़ी फटकार लगानी पड़ी थी। आप कल्पना कीजिए।
रुक करते हैं पंजाब वाल। नवजोत सिंह सिद्धू वो इलेक्शन नहीं लड़नगे। नवजोत सिंह सिद्धू उन्होंने पहला भी किया है एक बार दोबारा तो अज उन्होंने फिर दोबारा तो ताजा बयान आया नवजोत सिंह सिद्धू का।
मैं
200 बार कह चुका हूं, अगर मैंने चुनाव लड़ना ही होता तो मैं कुरुक्षेत्र से लड़ लेता ना, तीसरी बार का मंत्री होता।
अगर टिकट देती पार्टी,
अगर मेरी चाची जम्मू से होती तो मुझे चाचा ना कहता। अगर टिकट की बात ही नहीं है, जब मैंने लोकसभा में जाना ही नहीं है, राज्यसभा किसी ने 5-6 साल की राज्यसभा छोड़ी है पंजाब के लिए, छोड़ी है, किसी ने मंत्रालय छोड़े हैं, कोई ऐसा बंदा हो जिसने मनमोहन सिंह जी की वेव में 3 इलेक्शन जीते और जब मोदी साहब की वेव आई गधे जीत गए, तब उसने कहा मैं एमपी नहीं लड़ूंगा, तो तुम कैसे मुझे कहोगे? मैं
छोटी जी रिकॉर्डेड ब्रेक लेने हैं, उस तो बाद कुछ कॉल्स भी ऑन देयर करांगे और खबरों का सिलसिला भी जारी रहेगा। छोटी जी रिकॉर्डेड ब्रेक तो बाद विल बी टेकिंग कॉल्स और कुछ और खबर भी इसी तरह शेयर करनी ने राइट आफ्टर द रिकॉर्डेड ब्रेक।
यू आर लिसनिंग टू रेडियो वाई 24/7।
दलेर सिरड़ी सूझवान अते अनथक अजेहे गुणा नाल लोक वकील ब्रजमोहन दा वर्णन करदे हन।
क्रिमिनल लॉ, इमीग्रेशन केसेस अते कार एक्सीडेंट्स लगियां सीरियस सट्टां लई इंसाफ तुहाडा निजी हक है, इस हक नूं गुआना देओ। कॉल योर ओन लॉयर, जरूरी है फोन कॉल अवे।
इंग्लैंड तो वकालत पास, पंजाबियां दा मान ते मशहूर पिंड रायकोट दी शान, पिछले 3 दहाकियां तो कोर्ट कचहरी दे मन्ने परमन्ने तजर्बेकार ते तड़लेदार वकील ब्रजमोहन ऑफ ब्रजमोहन एंड एसोसिएट्स। फोन 416-994-8989, 416-994-8989, वकील ब्रजमोहन।
ओए, मैं तुम्हें पहचानता।
क्या नहीं पहचानोगे? ए ओ तुरने जो अकाउंट्स, मॉर्गेजेस, रेमिटेंसेस अते बिजनेस सॉल्यूशंस दी वड्डी रेंज देन वाले मेरे फाइनेंशियल पार्टनर ICICI बैंक कनाडा दे नाल 20 सालों दे भरोसे दी मिसाल है।
ICICI बैंक कनाडा, इंडियन एट हार्ट एंड ग्लोबल इन रीच। ICICIbank.ca ते विजिट करो जा ICICI बैंक ओटवा ते जरूर आओ।
सोच रहे हैं इस वीकेंड ब्रेकफास्ट कहाँ किया जाए? वेल, लुक नो फर्दर, इंडिया टेस्ट ब्रैम्पटन मेविस डे लॉसन की मेजर इंटरसेक्शन पे मिल रहा है आप सभी को पराठे, अमृतसरी कुलचे, भटूरे, फ्रेश जूस। स्पेशल है वाई मीडिया लिसनर्स के लिए अमृतसरी कुलचे इन जस्ट 799। ब्रेकफास्ट टाइमिंग से 8:30 टू 11:30 AM थर्सडे टू संडे। विजिट कर लीजिए इंडिया टेस्ट ब्रैम्पटन, कॉल देम नाउ एट 905-450-5959 पे, दैट इज 905-450-5959 पे।
इंसुलिन शुरू करने का विचार है? ट्रेसिबा प्रतिदिन एक बार वाली इंसुलिन है जो खुराक के लिए लचीला समय प्रदान करती है जब तक कि खुराकों के बीच में कम से कम 8 घंटों का अंतराल हो, और ट्रेसिबा कनाडा के एंडोक्रिनोलॉजिस्ट द्वारा अनुशासित लंबे समय तक कार्य करने वाली इंसुलिन है। अपने डॉक्टर से पूछे कि क्या ट्रेसिबा आपके लिए सही है और nowready.ca पे जाएं।
ए संदेश,
यू आर लिसनिंग टू WTOR 770 AM यंगस्टाउन टोरंटो।
खिदमत जिम्मेदारी से बढ़कर, ताजीम इज्जत से बढ़कर, मुस्कुराहट खुशी से बढ़कर, ताल्लुक रिश्ते से बढ़कर, क्योंकि एंडस अस्पताल से बढ़कर अपनी जकात दीजिए पहले से बढ़कर।
अपने वखरे ते सुथरे लवाजमात दे नाल बनाओ अवतार दा हर पकवान खास। एहो नहीं जी, रियल कैनेडियन सुपर स्टोर विच कम कीमत ते पाओ सभी कुछ। रियल कैनेडियन सुपर स्टोर वालों रमजान दी मुबारकां।
फैशन पाकिस्तान लाउंज लेकर आ रहे हैं मिसिसागा में एक रोजा मल्टी डिजाइनर ईद एग्जीबिशन 24। 12 पाकिस्तानी डिजाइनर्स के लेटेस्ट एंड यूनिक आर्टिकल्स जो ईद पर बनाएंगे आपको सबसे मुनफरिद। इतवार 17 मार्च दोपहर 12 बजे से रात 10 बजे तक। प्लीज डू कम ओवर हिंसन गार्डन इन 1870 मेडिसन बुलेवार्ड मिसिसागा। डोंट मिस इट।
ए संदेश सिटी ऑफ ब्रैम्पटन वालों, सिटी ऑफ ब्रैम्पटन ऑफर कर रहा है ब्रैम्पटन वासियां नु एक बहुत ही सुनहरा मौका टू अप्लाई फॉर देयर नेबरहुड ग्रुप, जिदे नाल कि तुसी बन सकदे हो एक अफिलिएटेड नेबरहुड एसोसिएशन। ए नवा प्रोग्राम अलाउ करेगा तुहाडे ग्रुप नु गेन करन ली एक्सेस टू सिटी बेनिफिट्स, सपोर्ट विद नेबरहुड प्रोजेक्ट्स एंड अप टू $1500 फ्रॉम द न्यू नर्चर्ड नेबरहुड ग्रांट। होर वधेरी जानकारी ली अज ही विजिट करो brampton.ca/community safety, brampton.ca/community safety ते विजिट करो ते होर जानो।
Rouge Valley Mitsubishi है ऑटोमेटिव होम ऑफ ड्राइवर्स इन स्कारबरो एरिया. प्रोवाइड करते हैं बेस्ट सिलेक्शन ऑफ न्यू एंड प्रियोन्स व्हीकल्स, एक्सेप्शनल कार केयर एंड कस्टमर सर्विस विद अ स्माइल. तो अभी जाइए और मिलिए रूज वैली मित्सुबिशी के टीम से फॉर ऑल ऑफ योर न्यू एंड प्रियोन्स मित्सुबिशी नीड्स. विजिट रूज वैली मित्सुबिशी एट 11 ऑटोमॉल ड्राइव स्कारबरो, मेजर इंटरसेक्शन मॉर्निंगसाइड एवेन्यू एंड शेफर्ड एवेन्यू ईस्ट, या फिर कॉल करें इन्हें एट 416-287-2886 पे. दैट इज 416-287-2886 पे. रूज वैली मित्सुबिशी, ड्राइव योर एम्बिशन.
अजय सुनते हो, गड्डिया तो इनिया उचिया लीतिया ने, हुन ड्राइवे भी गड्डिया दे लेवल दा चाहिदा है.
ओ तू फिकर ना कर, मैं आज ही मिलके आया ग्रैंड पेविंग वालिया नू. हुन ड्राइवे दी चमक भी गड्डिया तो वध होगी. ग्रैंड पेविंग एक्सपर्ट ने रेजिडेंशियल ड्राइवे, कंस्ट्रक्शन, असफाल्ट, कॉन्क्रीट, कमर्शियल पेविंग सर्विसेज प्रोवाइड करदे ने, रोडवे कंस्ट्रक्शन भी कर देंदे ने. आज ही कॉल करो ग्रैंड पेविंग नू 416-509-4880, 416-509-4880.
अरे होली खेले रघुवीरा, होली के रंग भैया कहीं से भी मिल सकते हैं, लेकिन हरा, पीला, लाल, गुलाबी, ऑर्गेनिक कलर्स मिलेंगे सिर्फ इंडिया सजावट एंड पूजा हट पर. हाँ देखिए भैया, ऑर्गेनिक कलर्स जो होते हैं वो हर स्किन और उम्र के लिए भी बिल्कुल सेफ होते हैं. इंडिया सजावट एंड पूजा हट पर आइए, ऑर्गेनिक कलर्स, गुब्बारे, पिचकारियां और होली स्टैम्प टी शर्ट्स ले जाइए. इंडिया सजावट एंड पूजा हट, 31 मेलनी ड्राइव, यूनिट 5, ब्रैम्पटन, 905-458-6808.
की जीवन बीमा खरीद रहे हो? ए तुहाडे वल्लों कीते जाण वाले सब तो महत्वपूर्ण वित्तीय फैसलां विचों इक है. यकीनी बनाओ कि तुहानू उही कवरेज मिल रही है जो तुहाडे अते तुहाडे परिवार लई सही है. जानो कि किहड़े सवाल पुछने हन. ओंटारियो दीआं वित्तीय सेवावां बारे रेगुलेटर फिसरा सारे ओंटारियो वासियां लई इक भरोसेमंद वसीला है. ओ प्रोविंस दे खपतकारां लई वित्तीय सेफ्टी, फेयरनेस अते चोण वास्ते समर्पित हन. वधेरे जानकारी लई fsrao.ca.
ਕੀ ਤੁਸੀਂ ਵੀ ਲੱਭ ਰਹੇ ਹੋ ਬੈਸਟ ਲੀਗਲ ਐਡਵਾਈਸ ਜੋ ਕਿ ਤੁਹਾਡੇ ਰਾਈਟਸ ਲਈ ਲੜ ਸਕਣ? ਪੰਨੂ ਲਾਅ ਪ੍ਰੋਫੈਸ਼ਨਲ ਕਾਰਪੋਰੇਸ਼ਨ ਸਭ ਤੋਂ ਜ਼ਿਆਦਾ ਰਿਕਮੈਂਡਡ ਅਤੇ ਐਕਸਪੀਰੀਅੰਸ ਲਾਇਰਸ ਦੀ ਫਰਮ ਹਨ. ਪ੍ਰਾਪਰਟੀ ਡਿਸਪਿਊਟ, ਕੰਟਰੈਕਟ ਡਿਸਪਿਊਟ, ਮਾਰਗੇਜ ਪ੍ਰੋਸੀਡਿੰਗ, ਕਿਸੇ ਵੀ ਤਰ੍ਹਾਂ ਦਾ ਸਿਵਲ ਲਿਟੀਗੇਸ਼ਨ ਮੈਟਰ, ਕ੍ਰਿਮੀਨਲ ਲਾਅ ਜਿਵੇਂ ਕਿ ਡਰੱਗ ਰਿਲੇਟਡ ਚਾਰਜਸ ਔਰ ਐਨੀ ਬਾਰਡਰ ਇਸ਼ੂ, ਡੋਮੈਸਟਿਕ ਵਾਇਲੈਂਸ, ਬੇਲ ਹੇਅਰਿੰਗ, ਅਸੋਲਟ ਚਾਰਜਸ, ਡਰੰਕ ਡਰਾਈਵਿੰਗ ਜਾਂ ਫਿਰ ਫੈਮਿਲੀ ਲਾਅ, ਪੰਨੂ ਲਾਅ ਪ੍ਰੋਫੈਸ਼ਨਲ ਕਾਰਪੋਰੇਸ਼ਨ ਤੁਹਾਡੇ ਲਈ ਲੈ ਕੇ ਆਉਂਦੇ ਨੇ ਟੇਲਰ ਮੇਡ ਸੋਲਿਊਸ਼ਨਸ ਅਤੇ ਪ੍ਰੋਫੈਸ਼ਨਲ ਐਡਵਾਈਸ. Contact Kuldeep Pannu, Barrister Solicitor from Pannu Law Professional Corporation at 905-405-0909, 905-405-0909, या फिर विजिट कर सकते हो pannulawpc.com, pannulawpc.com.
You can listen to the headlines anywhere, but we bring you the story behind the headlines by Group Editor and CEO Yudhvir Jaswal, only on South Asian Pulse. Call Yudhvir Jaswal 647-272-8182 or visit southasiandaily.com. South Asian
ਵਾਈ ਮੀਡੀਆ ਗਰੁੱਪ ਨੂੰ ਤੁਹਾਡੇ ਸਾਰਿਆਂ ਦਾ ਇੱਕ ਵਾਰ ਫਿਰ ਬਹੁਤ ਬਹੁਤ ਸਵਾਗਤ ਹੈ. ਔਰ ਖਬਰਾਂ ਦਾ ਜਿਹੜਾ ਸਿਲਸਿਲਾ ਉਹ ਲਗਾਤਾਰ ਜਾਰੀ ਹੈ. ਜਿੱਥੇ ਅਸੀਂ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ, ਉੱਥੇ ਸਾਡੇ ਸਪੋਂਸਰਸ ਵੀ ਕੁਛ ਇੰਤਜ਼ਾਰ ਕਰ ਰਹੇ, ਉਹਨਾਂ ਨਾਲ ਵੀ ਅਸੀਂ ਗੱਲ ਕਰ ਰਹੇ ਹਾਂ. ਸੋ ਸਵਾਗਤ ਕਰਾਂਗੇ ਅਸੀਂ ਇੱਥੇ ਵਿਵੇਕ ਜੀ ਦਾ. ਵਿਵੇਕ ਜੀ, ਆਪਕਾ ਬਹੁਤ ਬਹੁਤ ਸਵਾਗਤ ਹੈ, ਵੈਲਕਮ ਸਰ.
ਥੈਂਕ ਯੂ ਵੈਰੀ ਮਚ. ਨਮਸਕਾਰ ਜੀ, ਸਲਾਮ ਅਲੈਕੁਮ, ਗੁੱਡ ਮਾਰਨਿੰਗ.
ਨਮਸਕਾਰ, ਸਲਾਮ, ਗੁੱਡ ਮਾਰਨਿੰਗ ਸਰ. ਵਿਵੇਕ ਜੀ, ਅਸੀਂ ਦੱਸ ਦਈਏ ਕਿ ਵਿਵੇਕ ਜੀ ਹਮਾਰੇ ਸਾਥ ਹੈ ITI ਬਿਲਡਿੰਗ ਪਰਮਿਟ ਤੋਂ. ਔਰ ਜੇ ਤੁਸੀਂ ਲੀਗਲ ਬਿਲਡਿੰਗ ਪਰਮਿਟ ਲੈਣਾ ਹੈ ਜਿਹਦੇ ਨਾਲ ਕਿ ਤੁਹਾਡੀ ਇਨਕਮ ਵੱਧ ਸਕਦੀ ਹੈ, ਤੁਹਾਡੇ ਨੂੰ ਕੋਈ ਫਿਰ ਦਿੱਕਤ ਨਹੀਂ ਆਏਗੀ ਕਿਸੇ ਵੀ ਤਰ੍ਹਾਂ ਦੀ, ਵਰਨਾ ਪੈਨਲਟੀਜ਼ ਬੜੀਆਂ ਹੁੰਦੀਆਂ ਇਲੀਗਲ ਤੌਰ ਤੇ ਜੇ ਤੁਸੀਂ ਕੋਈ ਰੈਂਟ ਕਰ ਰਹੇ ਹੋ ਆਪਣਾ ਇੱਕ ਜਗ੍ਹਾ, ਤਾਂ ਫਿਰ ਉਹਨਾਂ ਨੂੰ ਦਿੱਕਤਾਂ ਆ ਸਕਦੀਆਂ ਨੇ. ਵਿਵੇਕ ਜੀ, ਪਹਿਲੇ ਆਪਣਾ ਫੋਨ ਨੰਬਰ ਦੇ.
ਜੀ ਹਾਂ ਸਰ, ਮੇਰਾ ਫੋਨ ਨੰਬਰ ਹੈ 647-973-1733.
विवेक जी, अपनी सर्विसेज के बारे में बताएं और फिर एक दो और सवाल भी हैं. पहले अपनी सर्विसेज के बारे में बताएं, आप क्या सर्विसेज देते हैं सर?
जी हाँ सर, हम बिल्डिंग कोड परमिट डिजाइनर हैं और हम BCIN डिजाइनर हैं. ओंटारियो में 2012 से हमारा ऑफिस है उपल में, और हम पूरे ओंटारियो में जो लीगल यूनिट्स हैं और घर बनाने के काम है उसके लिए हम लोग स्ट्रक्चरली इंजीनियर्स हैं और सर्टिफाइड हैं.
ठीक है जी. और अब थोड़ी सी जानकारी दें कि अगर हम आपके जरिए आईटीए बिल्डिंग परमिट के जरिए को बिल्डिंग का परमिट लीगलाइज कराते हैं तो इससे इनकम कैसे बढ़ जाती है?
जी हाँ, देखिए ये एक बहुत अच्छा सिलसिला है। यहाँ पे कनाडा में बहुत अच्छा लॉ है कि हम लीगल यूनिट्स बना के अपने घर से अपनी इनकम बढ़ा सकते हैं, और आज जब मॉर्गेज के खर्चे बहुत बढ़ गए हैं और होम ओनर्स अपना खर्चा नहीं निकाल पा रहे हैं तो लीगल रेंटल यूनिट्स बना के ही एक रेंटल इनकम बढ़ाने का बहुत अच्छा जरिया है। अगर कोई एक रूम भी लीगल रेंटल बनाता है तो वो 1,000 से 1,500 तक का किराया बढ़ा सकता है, और अगर कोई दो रूम का बेडरूम बनाता है, लीगल बेडरूम बस बेसमेंट अपार्टमेंट बनाता है, तो वो अपना 3,500-3,000 तक का इनकम बढ़ा सकता है, और अगर कोई ट्राइप्लेक्स बना सकता है तो वो 7,000-8,000 तक की किराया अपना इनकम बढ़ा सकता है। और इसमें ये प्रोसेस है कि अभी जब लीगल प्रोसेस ये करना ही है तो मैं आपको थोड़ा ऐड कर देता हूँ इसमें कि जो लीगल प्रोसेस का टाइमिंग की रिक्वायरमेंट है वो भी बता देता हूँ कि इसमें हमें जब अपना कोई बेसमेंट का कंस्ट्रक्शन कराना है तो हम 3 महीने 4 महीने का टाइम रखते हैं इसके लिए, तो उसमें 2 महीने का ऐड करके रखते हैं अपना। तो लीगल यूनिट्स के लिए जो हमें परमिट्स का काम करना पड़ता है उसके लिए भी हमें 1-2 महीने का समय लग जाता है, उसमें थोड़ा खर्चा भी होता है $2,000-$3,000 का, लेकिन दैट इज द लॉ एंड वी हैव टू डू दैट टू फॉलो द लॉ।
ठीक है जी, और कितनी इनकम वैसे टोटल जड़ी इंक्रीज हो जाती है कितनी टोटल?
जी हाँ, बहुत फायदा हो रहा है लोगों को, और बेसमेंट की इनकम से ही 3,500-3,000 की इनकम बढ़ जाती है, और अगर ट्राइप्लेक्स और फोरप्लेक्स बना लेते हैं तो 7,000-8,000 की इनकम बढ़ जाती है, और आप जो है वो अपनी प्रॉपर्टी की वैल्यू को भी यूज कर सकते हैं जो कि अप्रिशिएट होती है। अगर लीगली यूनिट्स बनाई गई हैं तो घर की जो अप्रिसिएशन वैल्यू है वो भी $1,00,000-$2,00,000 बढ़ जाती है, वो भी आप यूज कर सकते हैं।
ठीक है, और इधर खर्चा तो जरूर आंदा होगा कि कितना खर्चा आता है ये बताएं, और खर्चे के नाल नाल जिहड़ा टाइम कितना लगेगा कि जे तुसीं लीगल परमिट लेना है बिल्डिंग का?
जी हाँ, देखिए लीगल यूनिट में बहुत सारे घर ऐसे हैं जिनमें लीगल यूनिट नहीं बन सकती है, तो उसमें मैं होम ओनर्स के साथ सबसे पहले रिक्वेस्ट करूंगा कि वो फोन करके सिटी को कंफर्म कर लें कि उनके घर में लीगल बेसमेंट अपार्टमेंट बन सकता है या नहीं। और कई मरतबा सिटी बोलती है कि भाई आप बिल्डिंग कोड स्पेशलिस्ट से सलाह कर लीजिए, एडवाइस कर लीजिए, तो आप हमें कॉल कर सकते हैं, हमारा फोन नंबर है 6479731733, और आप हमसे अपनी लीगल यूनिट बनाने के लिए और अपनी प्रॉपर्टी की एडवाइस पूछ सकते हैं। और जहां तक खर्चे की बात है तो वो प्रॉपर्टी के ऊपर भी डिपेंड करता है, बहुत सारी प्रॉपर्टीज में जो नॉर्मल खर्चा होता है वो $2,500-$2,500 ही होता है, कुछ प्रॉपर्टीज में ज्यादा भी होता है, तो वो हम आपकी प्रॉपर्टी रिव्यू करके बता सकते हैं।
ठीक है सर, आखिरी सवाल है कि जे बंदा कहता है चलो जी किराए ते दे दो, रेंट करो अपनी बेसमेंट या को अपना कोई यूनिट है ते नहीं भी लीगल होया कोई गल नहीं, पर उत्ते फिर खतरा भी रहिंदा है, डर भी लगा रहिंदा है, पेनल्टीज भी पै सकदी है, कल कोई नुकसान हो गया उत्ते ते फिर दिक्कत वध सकदी है, इहदे बारे जरा जानकारी दो किहड़ियां पेनल्टीज किहड़ियां लगदियां जी?
जी हां, देखिए लॉ तोड़ने की पेनल्टीज यहां पर बहुत सख्त है, और अगर कोई इंसिडेंट हो जाता है और इसकी सीवियरिटी के ऊपर डिपेंड करता है कि क्या पेनल्टी पड़ती है, लेकिन नॉर्मल तौर पे $30,000-$40,000 की पेनल्टी पड़ सकती है, और इंसिडेंट की सीवियरिटी भी है तो जेल टाइम भी हो सकता है, 3 साल की जेल टाइम भी होम ओनर्स को हो सकता है अगर लीगल यूनिट नहीं है।
ठीक है, ठीक है जी, थैंक यू सो मच जी। कुछ और क्विकली ऐड करना चाहते हैं वो भी जरूर करें, फोन नंबर अपना जरूर दे देंगे।
जी हाँ, थैंक यू वेरी मच जी, मेरा फोन नंबर है 6479731733, और मैं सभी होम ओनर्स के साथ रिक्वेस्ट करूंगा कि फील फ्री टू कॉल अस एंड आस्क अस इफ यू कैन डू ए लीगल यूनिट इन योर हाउस, इवन ए लीगल बेसमेंट अपार्टमेंट, और वी कैन डू ए ट्राइप्लेक्स, और वी कैन डू ए फोरप्लेक्स। अगर आपको कोई नया घर बनाना है तो वो भी हम बनाते हैं, और अगर आपको कोई छोटा परमिट लेना है जैसे खाली स्विमिंग पूल बनाना है या खाली डेक बनाना है या खाली डोर या विंडो बनानी है या स्टेयरकेस बनाना है, तो वो सब बिल्डिंग परमिट के काम भी हम करते हैं। हम लोग स्ट्रक्चरल इंजीनियर्स हैं और बिल्डिंग कोड स्पेशलिस्ट हैं, और ओंटारियो में है 2012 से, तो आप हमें कॉल कर लें कभी भी 6479731733 पर। थैंक यू जी।
ਥੈਂਕ ਯੂ, ਬਹੁਤ ਬਹੁਤ ਸ਼ੁਕਰੀਆ ਜੀ, ਐਂਡ ਵੀ ਵਿਸ਼ ਯੂ ਆਲ ਦਾ ਬੈਸਟ। ਕਾਲਸ ਵੀ ਹੁਣ ਤੁਹਾਡੀਆਂ ਅਸੀਂ ਆਉਂਦੀਆਂ ਕਰ ਰਹੇ ਹਾਂ, ਖਬਰਾਂ ਦਾ ਸਿਲਸਿਲਾ ਵੀ ਹਜੇ ਵੀ ਜਾਰੀ ਹੈ, ਲੇਕਿਨ ਇਸ ਤੋਂ ਪਹਿਲਾਂ ਕਿ ਹੋਰ ਖਬਰਾਂ ਜਾਰੀ ਕਰੀਏ, ਮੈਂ ਵਿਰਕ ਸਾਹਿਬ ਦਾ ਸਵਾਗਤ ਕਰਨਾ, ਉਹਨਾਂ ਨੇ ਲਾਈਨ ਹੋਲਡ ਕੀਤੀ। ਵਿਰਕ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ, ਵੈਲਕਮ ਸਰ।
ਸਤਿ ਸ਼੍ਰੀ ਅਕਾਲ ਯੋਧਰ ਜੀ, ਥੈਂਕ ਯੂ ਤੁਹਾਡਾ, ਜਿਉਂਦੇ ਰਹੋ। ਮੇਰੇ ਵੱਲੋਂ ਨਾਰੀ ਸ਼ਕਤੀ ਵਾਈ ਮੀਡੀਆ ਫੈਮਿਲੀ ਤੇ ਯੂਥ ਬ੍ਰਿਗੇਡ ਨੂੰ ਯੈਸ ਵੀ ਸਪੋਰਟ। ਤੇ ਮੇਰਾ ਅੱਜ ਇੱਛਾ ਹੈਗੀ ਹੈ ਕਿ ਜਿਹੜਾ ਤੁਸੀਂ ਕੈਲੇਡਨ ਤੇ ਸਰਵੇ ਕਰਾਇਆ ਸੀ
ਜੀ ਜੀ,
ਉਹ ਮੈਂ ਕਮੈਂਟ ਨਹੀਂ ਕਰ ਸਕਿਆ, ਦੋ ਵਾਰੀ ਟਰਾਈ ਕੀਤੀ ਤੇ ਫੋਨ ਥਰੂ ਨਹੀਂ ਹੋਇਆ। ਮੇਰਾ ਇੱਕ ਕੰਸਰਨ ਹੈ, ਜੇ ਤੁਸੀਂ ਐਡਰੈਸ ਕਰਦੇ ਹੋ।
ਹਾਂਜੀ ਹਾਂਜੀ ਹਾਂਜੀ,
ਕੈਲੇਡਨ ਤੇ ਜਿਹੜਾ ਤੁਸੀਂ ਇਲੈਕਸ਼ਨ ਦਾ ਸਰਵੇ ਕਰਾਇਆ ਸੀ, ਇਸ ਵੇਲੇ ਵੋਟਰ ਕੀ ਸੋਚ ਰਿਹਾ? ਉਹਦੇ ਵਿਚ ਜਿਹੜਾ ਪ੍ਰੋਵਿੰਸ ਤਿੰਨਾਂ ਪ੍ਰੋਵਿੰਸ਼ਲ ਲੈਵਲ ਤੇ ਸੀ, ਉਹ ਤਾਂ ਜਿਹੜਾ ਅਨਡਿਸਾਈਡਿਡ ਸੀਗਾ, ਉਹ ਮੇਰੇ ਖਿਆਲ ਮਿਨੀਮਮ 22% ਸੀ, ਕੁਛ ਹਲਕਿਆਂ ਚ ਕੁਛ 35% ਤੱਕ ਸੀਗਾ। ਲੇਕਿਨ ਜਦੋਂ ਤੁਸੀਂ ਫੈਡਰਲ ਇਲੈਕਸ਼ਨ ਬਾਰੇ ਗੱਲ ਸਰਵੇ ਜਿਹੜਾ ਉਸ ਸਰਵੇ ਦੇ ਵਿਚ ਜਿਹੜਾ ਅਨਡਿਸਾਈਡਿਡ ਫੈਕਟਰ ਹੈ ਯੁਧਵੀਰ ਜੀ, ਉਹ 0%, 1%, 0%, 1% ਵਿਖਾਇਆ ਗਿਆ, ਜਦੋਂ ਕਿ ਪਾਰਟੀਆਂ ਸਾਰੀਆਂ ਸੇਮ ਨੇ, ਵੋਟਰ ਸੇਮ ਨੇ, ਲੇਕਿਨ ਪ੍ਰੋਵਿੰਸ਼ਲ ਲੈਵਲ ਤੇ ਅਨਡਿਸਾਈਡਿਡ ਜ਼ਿਆਦਾ ਬਣ ਜਾਂਦੇ ਨੇ ਤੇ ਫੈਡਰਲ ਲੈਵਲ ਤੇ ਅਨਡਿਸਾਈਡਿਡ ਕੋਈ ਨਹੀਂ ਰਹਿੰਦੇ। ਔਰ ਸਰਵੇ ਦੇ ਵਿਚ ਉਹਦਾ ਕੀ ਕਾਰਨ ਹੈ, ਕਿਉਂ ਇਸ ਤਰ੍ਹਾਂ ਇਹ ਡਿਸਕ੍ਰਿਪੈਂਸੀ ਹੈਗੀ ਹੈ, ਜਦੋਂ ਕਿ ਨੈਸ਼ਨਲ ਇਲੈਕਸ਼ਨ ਜਦੋਂ ਵੀ ਹੁੰਦੇ ਨੇ ਯੁੱਧਵੀਰ ਜੀ, ਉਹਦੇ ਵਿਚ ਹਮੇਸ਼ਾ ਜਿਹੜਾ ਅਨਡਿਸਾਈਡਿਡ ਵੋਟਰ ਹੈ ਉਹ 7-9% ਰਹਿੰਦਾ। ਇਸ ਸਰਵੇ ਦੇ ਵਿਚ 0% ਤੇ 1% ਵਿਖਾਇਆ। ਇਹ ਮੇਰਾ ਕੰਸਰਨ ਇਹ ਕਿਵੇਂ ਹੈ ਤੇ ਇਹ ਕਿਸੇ ਕੁਸਚਨ ਕਰਨ ਦੇ ਉੱਤੇ ਡਿਪੈਂਡ ਕਰਦਾ ਕਿ ਪ੍ਰੋਵਿੰਸ਼ਲ ਲੈਵਲ ਤੇ ਸਰਵੇ ਜਦੋਂ ਕੀਤਾ ਗਿਆ, ਕੁਸਚਨ ਕਿਸ ਤਰ੍ਹਾਂ ਦਾ ਕੀਤਾ ਗਿਆ ਵੋਟਰਸ ਨੂੰ, ਤੇ ਉਹ ਪੂਰੀ ਤਰ੍ਹਾਂ ਆਪਣਾ ਮਾਇੰਡ ਨਹੀਂ ਬਣਾ ਸਕੇ ਤੇ ਅਨਡਿਸਾਈਡਿਡ ਆਪਣੇ ਆਪ ਨੂੰ ਕਹਿਤਾ ਵੀ ਫਿਰ ਕੋਈ ਮੇਰੇ ਬਰਾ ਨਹੀਂ ਪਤਾ। ਜਾਂ ਫੈਡਰਲ ਲੈਵਲ ਤੇ ਜਿਹੜਾ ਕੁਸਚਨ ਕੀਤਾ ਉਹ ਕੁਛ ਸਟ੍ਰੇਟ ਸਿੱਧਾ ਸਵਾਲ ਸੀ ਜਿਹਦੇ ਤੇ ਵੋਟਰਾਂ ਨੇ ਯੈਸ ਨੋ ਕਰ ਦਿੱਤੀ ਉਸ ਸਾਈਡ। ਇਹਦੇ ਤੇ ਤੁਹਾਡਾ ਕੀ ਖਿਆਲ ਹੈ, ਇਹ ਡਿਸਕ੍ਰਿਪੈਂਸੀ ਇਹ ਜਿਹੜਾ ਫਰਕ ਹੈ ਇਹ ਕਿਉਂ ਇੰਨਾ ਜ਼ਿਆਦਾ?
ਜੀ ਤੁਸੀਂ ਜ਼ਿਕਰ ਕਰ ਰਹੇ ਹੋ ਜਿਹੜਾ ਵਾਈ ਮੀਡੀਆ ਦੁਆਰਾ ਮੇਨ ਸਟ੍ਰੀਟ ਪੋਲ ਸਰਵੇ ਕਰਵਾਇਆ ਗਿਆ, ਇਹੀ ਕਹਿ ਰਹੇ ਹੋ ਨਾ ਤੁਸੀਂ? ਇਹਦੇ ਜ਼ਿਕਰ
ਬਿਲਕੁਲ
ਹਾਂਜੀ, ਪਹਿਲਾਂ ਤੇ ਅਸੀਂ ਜ਼ਰੂਰ ਜ਼ਿਕਰ ਕਰ ਦਈਏ ਕਿ ਵਾਈ ਮੀਡੀਆ ਮੇਨ ਸਟ੍ਰੀਟ ਪੋਲ ਸਰਵੇ ਤੇ ਜਿਹੜਾ ਤੁਹਾਡਾ ਸਵਾਲ ਹੈ, ਐਸਾ ਹੈ ਕਿ ਦੋ ਤਰ੍ਹਾਂ ਦੇ ਵੋਟਰ ਹੁੰਦੇ ਨੇ, ਇੱਕ ਡਿਸਾਈਡਿਡ ਇੱਕ ਅਨਡਿਸਾਈਡਿਡ। ਜਿਹੜਾ ਅਨਡਿਸਾਈਡਿਡ ਹੁੰਦਾ ਸੀ ਉਹ ਵੀ ਬਕਾਇਦਾ ਦੱਸਿਆ ਕਿ ਜਿਹੜੇ ਤੇ ਅਨਡਿਸਾਈਡਿਡ ਨੇ ਇੰਨੇ ਪਰਸੈਂਟ ਹਜੇ ਅਨਡਿਸਾਈਡਿਡ ਨੇ, ਔਰ ਜਿਹੜੇ ਫਿਰ ਡਿਸਾਈਡਿਡ ਵੋਟਰਸ ਨੇ ਉਹ ਵੀ ਅਸੀਂ ਦੱਸੇ ਨੇ ਦੋਨੋਂ ਤਰ੍ਹਾਂ, ਫੈਡਰਲ ਲੈਵਲ ਦੇ ਉੱਤੇ ਵੀ ਔਰ ਪ੍ਰੋਵਿੰਸ਼ਲ ਲੈਵਲ ਦੇ ਉੱਤੇ ਵੀ। ਤੁਸੀਂ ਕੈਲੇਡਨ ਦੀ ਰਾਈਡਿੰਗ ਦੀ ਖਾਸ ਗੱਲ ਕੀਤੀ ਹੈ, ਕੈਲੇਡਨ ਦੇ ਉੱਤੇ ਅਸੀਂ ਫੈਡਰਲ ਲੈਵਲ ਦੇ ਉੱਤੇ ਜੇ ਅੱਜ ਇਲੈਕਸ਼ਨ ਹੁੰਦੀ ਹੈ ਤਾਂ ਕੀ ਨਤੀਜਾ ਨਿਕਲੇਗਾ, ਔਰ ਪ੍ਰੋਵਿੰਸ਼ਲ ਲੈਵਲ ਦੇ ਉੱਤੇ ਕੀ ਹੁੰਦਾ ਤੇ ਕੀ ਨਤੀਜਾ ਨਿਕਲੇਗਾ। ਸੋ ਅਸੀਂ ਦੋਨਾਂ ਤਰ੍ਹਾਂ ਦਾ ਉਹ ਜ਼ਿਕਰ ਕੀਤਾ। ਅਗਲੀ ਚੀਜ਼ ਮੈਂ ਇੱਥੇ ਜ਼ਰੂਰ ਜ਼ਿਕਰ ਕਰਦਾ ਵੀ ਹੋ ਸਕਦਾ ਕਿਸੇ ਕੋਲ ਕੋਈ ਚੀਜ਼ ਮਿਸ ਹੋ ਗਈ ਹੋਵੇ, ਜੇ ਸਾਡੇ ਕੋਲ ਫਿਰ ਜੇ ਕਿਸੇ ਨੂੰ ਕੋਈ ਚੀਜ਼ ਨਹੀਂ ਪਤਾ ਲੱਗੀ, ਅਸੀਂ ਦੁਬਾਰਾ ਪ੍ਰੋਗਰਾਮ ਦਿਖਾਈ ਰਹੇ ਹਾਂ, ਤੁਸੀਂ ਕਿਸੇ ਵੀ ਟਾਈਮ ਸਾਨੂੰ ਪੁੱਛ ਸਕਦੇ ਹੈਗੇ ਹੋ ਕਿ ਜੀ ਫੈਡਰਲ ਪ੍ਰੋਵਿੰਸ਼ੀਅਲ ਦੇ ਡਿਸਾਈਡਿਡ ਵੋਟਰ ਦਾ ਕੀ ਰਿਜ਼ਲਟ ਹੈ ਔਰ ਅਨਡਿਸਾਈਡਿਡ ਦਾ ਕੀ ਰਿਜ਼ਲਟ ਹੈ। ਮਾਰਜਿਨ ਆਫ ਐਰਰ ਦੀ ਤੁਸੀਂ ਗੱਲ ਕਰਦੇ ਹੋ, ਉਹ ਸਾਡੇ ਲਈ ਦੱਸਣਾ ਜ਼ਰੂਰੀ ਹੈ ਕਿ ਮਾਰਜਿਨ ਆਫ ਐਰਰ ਜਿਹੜਾ ਹੈ ਉਹ ਕੀ ਹੈ, ਕਿਉਂਕਿ ਕੋਈ ਵੀ ਜਦੋਂ ਵੋਟਿੰਗ ਸਰਵੇ ਹੁੰਦਾ, ਔਰ ਸਾਡੇ ਲਈ ਸਾਰੀਆਂ ਚੀਜ਼ਾਂ ਦੱਸੇ, ਅਸੀਂ ਪ੍ਰੋਗਰਾਮ ਦੇ ਜਦੋਂ ਅਸੀਂ ਕੀਤਾ ਸੀਗਾ ਪੇਸ਼, ਤੇ ਉਹਦੇ ਸ਼ੁਰੂਆਤ ਦੇ ਵਿੱਚ ਹੀ ਕਹੀ ਸਕੀ ਸੀ ਇਹ ਗੱਲ।
ਇੰਟਰਸਟਿੰਗ
ਚੀਜ਼ ਦੱਸਦਾ। ਹਾਂਜੀ ਹਾਂਜੀ ਹਾਂਜੀ,
ਆਵਾਜ਼ ਘੱਟ ਆ ਰਹੀ ਤੁਹਾਡੀ।
ਹਾਂਜੀ ਨਹੀਂ, ਤੁਹਾਨੂੰ ਸ਼ਾਇਦ ਥੋੜੀ ਠੀਕ ਘੱਟ ਆ ਰਹੀ, ਬਾਹਰ ਤੇ ਬਿਲਕੁਲ ਠੀਕ ਆ ਰਹੀ, ਤੁਸੀਂ ਆਪਣੇ ਫੋਨ ਦੀ ਵੋਲਿਊਮ ਜਰਾ ਇਨਕਰੀਜ਼ ਕਰ ਲਓ। ਅੱਛਾ ਉਹਦੇ ਚ ਕੀ ਹੈ, ਸਾਡੇ ਲਈ ਬੜਾ ਜ਼ਰੂਰੀ ਹੁੰਦਾ ਹੈ ਕਿ ਅਸੀਂ ਜਿਹੜਾ ਮਾਰਜਿਨ ਆਫ ਐਰਰ ਹੈ ਉਹ ਅਸੀਂ ਡਿਕਲੇਅਰ ਕਰ ਦਿੰਦੇ ਹਾਂ, ਕਿੰਨੇ ਲੋਕਾਂ ਨੂੰ ਸਰਵੇ ਕੀਤਾ ਗਿਆ, ਕਿਹੜੀ ਤਾਰੀਖ ਨੂੰ ਕੀਤਾ ਗਿਆ। ਡੇਟ ਬੜੀ ਇੰਪੋਰਟੈਂਟ ਹੁੰਦੀ ਹੈ, ਇਹ ਸਾਰੀਆਂ ਚੀਜ਼ਾਂ ਸਾਡੇ ਲਈ ਦੱਸਣੀਆਂ ਬੜੀਆਂ ਇੰਪੋਰਟੈਂਟ ਹੁੰਦੀਆਂ, ਉਹ ਅਸੀਂ ਪਹਿਲੇ ਦੱਸ ਦਿੱਤੀਆਂ ਨੇ। ਔਰ ਮੈਂ ਇੱਥੇ ਦੱਸਦਾਂ ਕਿ ਇਹ ਬੜਾ ਜ਼ਿੰਮੇਵਾਰੀ ਵਾਲਾ ਕੰਮ ਸੀਗਾ। ਅੱਜ ਅਸੀਂ ਕਿਸੇ ਕੈਬਨਿਟ ਮਿਨਿਸਟਰ ਨੂੰ ਕਹਿੰਦੇ ਹਾਂ ਕਿ ਤੁਸੀਂ ਭਾਈ ਸਾਹਿਬ ਆਪਣੀ ਸੀਟ ਹਾਰ ਰਹੇ ਹੋ, ਕੱਲ ਨੂੰ ਜੇ ਅਸੀਂ ਉਹਦੇ ਵਿੱਚ ਕੋਈ ਕੰਮ ਠੀਕ ਨਹੀਂ ਕੀਤਾ ਤੇ ਉਸ ਸਾਡੇ ਲਈ ਬਹੁਤ ਵੱਡੇ ਦਿੱਕਤ ਆ ਸਕਦੇ ਨੇ, ਲੀਗਲ ਚੈਲੇਂਜ ਹੋ ਸਕਦਾ ਸਾਨੂੰ ਇਸ ਮਾਮਲੇ ਦੇ ਉੱਤੇ। ਠੀਕ ਹੈ ਜੀ, ਉਹ ਬੜੀ ਵੱਡੀ ਇਹ ਸਾਡੇ ਲਈ ਜਿਹੜਾ ਅਸੀਂ ਇਹ ਸਰਵੇ ਕੀਤਾ ਹੈ ਵਾਈ ਮੀਡੀਆ ਦੁਆਰਾ ਮੇਨ ਸਟ੍ਰੀਟ ਸਰਵੇ, ਔਰ ਹਰ ਮਹੀਨੇ ਆ ਰਿਹਾ, ਹਰ ਮਹੀਨੇ ਆ ਰਿਹਾ ਜੀ, ਆਹ ਮਹੀਨੇ ਫਿਰ ਤਿਆਰੀ ਹੋ ਰਹੀ ਹੈ, ਆਉਣ ਵਾਲਾ ਕੁਝ ਹੀ ਦਿਨਾਂ ਚ ਇੱਕ ਹੋਰ ਨਵਾਂ ਸਰਵੇ ਵਾਈ ਮੀਡੀਆ ਦੁਆਰਾ। ਔਰ ਅਸੀਂ ਇੰਨੀ ਗੱਲ ਤੁਹਾਨੂੰ ਦੱਸ ਦਈਏ ਕਿ ਇਹ ਜਿਹੜਾ ਸਰਵੇ ਹੈ ਇਹ ਮੇਨ, ਜਦੋਂ ਆ ਪੀਅਰ ਪੋਲੇ ਉਦਣ ਆਏ ਨਾ ਸਾਡੇ ਸਟੂਡੀਓ, ਦੇਖ ਕੇ ਹੈਰਾਨ ਹੋ ਗਿਆ, ਫਰਮਿਡ ਵੀ ਅਖਬਾਰ ਚੱਕਿਆ, ਮੇਰੇ ਕੋਲ ਵੀਡੀਓ ਰਿਕਾਰਡਿੰਗ ਹੈ, ਮੈਂ ਬੜੀ ਵਾਰ ਦਿਖਾਈ ਹੈ ਤੁਹਾਨੂੰ, ਉਹਨਾਂ ਨੇ ਆਪਣੇ ਅਸਿਸਟੈਂਟ ਨੂੰ ਕਿਹਾ ਕਿ ਅਖਬਾਰ ਹਰ ਹਫ਼ਤੇ ਮੇਰੇ ਟੇਬਲ ਤੇ ਆਉਣਾ ਚਾਹੀਦਾ, ਕਹਿੰਦੇ ਇਹ ਤੇ ਜਾਣਕਾਰੀ ਬੜੀ ਹੈ ਇਹਦੇ ਚ। ਕਿਉਂਕਿ ਅਸੀਂ ਸਰ ਅਖਬਾਰ ਦੀ ਤੁਸੀਂ ਮਿਡੀ ਅਖਬਾਰ ਦੀ ਫਰੰਟ ਪੇਜ ਤੇ ਛਾਪ ਦੇਣਾ, ਵਾਈ ਮੀਡੀਆ ਦੁਆਰਾ ਇਹ ਛਾਪ ਦੇਣਾ ਕਿ ਅੱਜ ਕੈਬਨਿਟ ਮੰਤਰੀ ਆਪਣੀਆਂ ਜੋਬਸ ਲੂਜ਼ ਕਰਤਾ, ਤੁਹਾਨੂੰ ਪਤਾ ਇੰਟਰਨੈਸ਼ਨਲ ਮੀਡੀਆ ਨੇ ਕਵਰ ਕੀਤਾ, ਵਾਈ ਐਨ ਨੇ ਕਵਰ ਕੀਤਾ ਇਹਨੂੰ, ਵਾਈ ਐਨ, ਹਿੰਦੁਸਤਾਨ ਟਾਈਮ, ਜ਼ੀ ਨਿਊਜ਼, ਸਭ ਨੇ ਕਵਰ ਕੀਤਾ ਇਹਨੂੰ, ਇਹ ਖਬਰ ਕੋਈ ਇੱਥੇ ਥੋੜੀ ਰਹਿ ਗਈ ਹੈ, ਖਬਰ ਪੂਰੇ ਜਿਨ੍ਹਾਂ ਲੋਕਾਂ ਦੇ ਨਾਲ ਮੈਂ ਕਦੇ ਮਿਲਿਆ ਵੀ ਨਹੀਂ ਹੈ ਉਹ ਵੀ ਪੋਲੀਟੀਸ਼ੀਅਨ ਇੱਥੇ ਨਿਗਾਹ ਰੱਖੀ ਬੈਠੇ ਨੇ। ਕੱਲ ਧੰਨਵਾਦ ਕੀਤਾ ਕੱਲ ਵਾਈ ਮੀਡੀਆ ਨੂੰ ਕੈਰਲਿਨ ਪੈਰਿਸ਼ ਹੋਣਾ ਨੇ, ਕਿਉਂਕਿ ਮੈਂ ਕੱਲੇ ਫੈਡਰਲ ਲੈਵਲ ਔਰ ਪ੍ਰੋਵਿੰਸ਼ੀਅਲ ਦਾ ਨਹੀਂ ਕੀਤਾ, ਅਸੀਂ ਮਿਸਿਸਾਗਾ ਦੇ ਵਿੱਚ ਕੌਣ ਲੀਡ ਕਰ ਰਿਹਾ ਮੇਅਰ ਦੀ ਇਲੈਕਸ਼ਨ ਉਹਦੀ ਵੀ ਕਵਰੇਜ ਅਸੀਂ ਕੀਤੀ ਸੀਗੀ। ਕੱਲ ਕੈਰਲਿਨ ਪੈਰਿਸ਼ ਨੇ ਕੱਲ ਧੰਨਵਾਦ ਕੀਤਾ, ਆਫੀਸ਼ੀਅਲੀ ਉਹਨੇ ਨੋਟ ਲਿਖ ਕੇ ਦਿੱਤਾ ਕਿ ਵੀ ਵੁਡ ਲਾਈਕ ਟੂ ਥੈਂਕ ਵਾਈ ਮੀਡੀਆ ਕਿ ਜਿਹੜੀ ਤੁਸੀਂ ਇਲੈਕਸ਼ਨ ਦੀ ਕਵਰੇਜ ਕਰ ਰਹੇ ਹੋ। ਸਰ ਤੁਹਾਨੂੰ ਮੈਂ ਇੰਨੀ ਗੱਲ ਦੱਸ ਰਿਹਾ, ਆ ਮੇਅ ਦੇ ਵਿੱਚ ਸਾਡਾ ਵਾਈ ਮੀਡੀਆ ਦਾ ਨਵਾਂ ਸਟੂਡੀਓ ਦੀ ਚਾਬੀਆਂ ਮਿਲ ਜਾਣੀਆਂ ਨੇ, ਫਿਰ ਸਾਨੂੰ ਥੋੜਾ ਕੰਸਟਰਕਸ਼ਨ ਨੂੰ ਟਾਈਮ ਲੱਗੇਗਾ, ਆ ਮੇਅ ਚ ਪਹਿਲੀ ਮੇਅ ਨੂੰ ਸਾਨੂੰ ਚਾਬੀ ਮਿਲ ਰਹੀ ਹੈ। ਅਸੀਂ ਸਕੁਐਰ ਵਨ ਤੇ ਜਿਹੜਾ ਨਵਾਂ ਸਟੂਡੀਓ ਬਣਾਉਣ ਜਾ ਰਹੇ ਹਾਂ, ਮੈਂ ਤੁਹਾਨੂੰ ਇੰਨੀ ਗੱਲ ਦਾਅਵੇ ਨਾਲ ਕਹਿ ਸਕਦਾ, ਬਰਿੰਗ ਕੱਲ ਵੀ ਇੱਕ ਨਵੀਂ ਰਿਪੋਰਟਰ, ਕੱਲ ਮੇਰੀ ਉਹਨਾਂ ਗੱਲ ਵੀ ਮੈਂ ਹਾਇਰ ਕਰ ਰਿਹਾ, ਨਵੀਂ ਇੱਕੋ ਰਿਪੋਰਟਰ ਹਾਇਰ ਕਰ, ਅਸੀਂ ਹੋਰ ਪੱਤਰਕਾਰ ਹਾਇਰ ਕਰ ਰਹੇ ਹਾਂ, ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਜਿਹੜਾ ਤੁਹਾਡੇ ਲਈ, ਈਵਨ ਬਹੁਤ ਸਾਰੇ ਐਸੇ ਸੈਕਸ਼ਨ ਹੋਣਗੇ ਜਿੱਥੇ ਮੇਨ ਸਟ੍ਰੀਮ ਮੀਡੀਆ ਕਵਰੇਜ ਨਹੀਂ ਕਰ ਪਾ ਰਿਹਾ, ਅਸੀਂ ਉੱਥੇ ਵੀ ਤੁਹਾਨੂੰ ਜਿਹੜੀ ਕਵਰੇਜ ਹੈ ਉਹ ਵੀ ਦਿਆਂਗੇ। ਬਾਕੀ ਇਹ ਹੈ ਕਿ ਯੈਸ, ਸਾਨੂੰ ਦਿੱਕਤਾਂ ਬਹੁਤ ਨੇ, ਚੈਲੰਜਸ ਬਹੁਤ ਨੇ, ਕਿਉਂਕਿ ਇਸ ਵੇਲੇ ਇਕਾਨਮੀ ਵੀ ਠੀਕ ਠਾਕ ਹੀ ਹੈ, ਕੋਈ ਇੰਨੀ ਠੀਕ ਨਹੀਂ ਹੈ, ਹਾਲਾਤ ਤੁਹਾਨੂੰ ਪਤਾ ਹੀ ਹੈ, ਠੀਕ ਨਹੀਂ ਚੱਲ ਰਹੇ, ਸੋ ਜਿਹਦੇ ਕਾਰਨ, ਪਰ ਮੈਂ ਫਿਰ ਉਹੀ ਗੱਲ ਕਹਾਂਗਾ ਕਿ ਸਾਡੇ ਲਈ ਜਦੋਂ ਕੋਵਿਡ ਆਇਆ ਸਭ ਨੂੰ ਦਿੱਕਤ ਸੀ, ਸਾਨੂੰ ਵੀ ਬੜੀ ਦਿੱਕਤ ਰਹੀ ਹੈ, ਸਿਵਾਏ 15 ਮਾਰਚ ਤੋਂ ਲੈ ਕੇ ਮਾਰਚ ਅਪ੍ਰੈਲ ਦੇ ਵਿੱਚ ਸਿਵਾਏ ਇਸ ਗੱਲ ਦੇ ਐਡ ਬੰਦ ਕਰ ਦੋ, ਐਡ ਬੰਦ ਕਰ ਦੋ, ਹੋਰ ਕੋਈ ਸੀਗਾ ਹੀ ਕੁਛ ਨਹੀਂ, ਬਟ ਜੇ ਅਸੀਂ ਕਹੀਏ ਕਿ ਕੰਮ ਸਾਡਾ ਵੱਧ ਰਿਹਾ, ਉਹੀ ਕੰਮ ਹੋਣਾ ਇਸ ਵੇਲੇ। ਸੋ ਮੈਂ ਇਹ ਗੱਲ ਕਹਾਂਗਾ ਕਮਿਊਨਿਟੀ ਨੂੰ ਵੀ, ਪਲੀਜ਼ ਸਾਡੀ ਸਪੋਰਟ ਕਰੋ, ਕਿਉਂਕਿ ਸਾਡੀ ਇਹ ਕੋਸ਼ਿਸ਼ ਜ਼ਰੂਰ ਰਹੇਗੀ ਕਿ ਤੁਹਾਡੇ ਲਈ ਅਸੀਂ, ਮੈਂ ਇੱਕ ਚੀਜ਼ ਹੋਰ ਇੱਥੇ ਜ਼ਰੂਰ ਜ਼ਿਕਰ ਕਰ ਦਵਾਂ ਵੀ ਆ ਇਲੈਕਸ਼ਨ ਹੁਣ ਆ ਰਹੀਆਂ ਨੇ, ਫੈਡਰਲ ਇਲੈਕਸ਼ਨ ਨੇ, ਔਰ ਬਹੁਤ ਚੰਗੀ ਗੱਲ, ਆਪਣੀ ਕਮਿਊਨਿਟੀ ਦੇ ਬੜੇ ਸਾਰੇ ਲੋਕ ਐਕਟਿਵਲੀ ਇਨਵੋਲਵ ਹੋ ਰਹੇ ਨੇ, ਬੜੇ ਸਾਰੇ ਲੋਕ ਮੇਰੇ ਨਾਲ ਵੀ ਗੱਲ ਕਰ ਰਹੇ ਨੇ, ਤੁਹਾਨੂੰ ਵੀ ਆਉਣਾ ਚਾਹੀਦਾ ਜੀ, ਸਾਲ ਰਹਿ ਗਿਆ ਫੈਡਰਲ ਇਲੈਕਸ਼ਨ ਦੇ ਵਿੱਚ, ਸੋ ਮੈਂ ਕਿਹਾ ਜੀ ਥੈਂਕ ਯੂ ਤੁਹਾਡਾ, ਬਹੁਤ ਸਾਰੇ ਤੁਹਾਡਾ ਵੱਲੋਂ ਜੋ ਪਿਆਰ ਮਿਲਦਾ, ਸਪੋਰਟ ਮਿਲਦੀ ਹੈ, ਆਨਰ ਮਿਲਦਾ, ਮੈਂ ਕਿਹਾ ਜੀ ਇਹ ਸਾਡੇ ਲਈ ਜਿਹੜਾ ਇਹ ਮੀਡੀਆ ਹੁਣ ਕੋਈ ਸਾਡੇ ਲਈ ਕੋਈ ਬਿਜ਼ਨਸ ਥੋੜੀ ਹੈ, ਤੇ ਕਮਿਊਨਿਟੀ ਸਰਵਿਸ ਆ, ਜੋ ਮੈਂ ਸੋਚਦਾ ਕਿ ਜਦੋਂ ਅਸੀਂ ਲੋਕਾਂ ਨੂੰ ਕਹਿੰਦੇ ਹਾਂ ਕਿ 35 ਸਾਲ ਹੋ ਗਏ, 35 ਸਾਲ ਤੋਂ ਉੱਪਰ ਹੋ ਗਈ ਹੈ ਤੁਹਾਡੀ ਉਮਰ, ਜਾਂ ਤੁਸੀਂ 10 ਸਾਲ ਤੋਂ ਵੱਧ ਹੋ ਗਏ ਨੇ, ਸਟਾਰਟ ਡੂਇੰਗ ਸਮਥਿੰਗ ਫੋਰ ਦਾ ਕਮਿਊਨਿਟੀ ਨਾਓ, ਸਟਾਰਟ ਡੂਇੰਗ, ਵੀ ਆਲ ਮਸਟ ਡੂ ਸਮਥਿੰਗ ਔਰ ਦਾ ਅਦਰ, ਸੋ ਇਹਦੇ ਵਿੱਚ ਮੇਰਾ ਜ਼ਾਤੀ ਤੌਰ ਤੇ ਮੰਨਣਾ ਹੈ ਕਿ ਅਸੀਂ ਕੋਸ਼ਿਸ਼ ਕਰਾਂਗੇ ਕਿ ਤੁਹਾਡੇ ਲਈ, ਅੱਜ ਮੈਂ ਤੁਹਾਨੂੰ ਸਿੰਪਲ ਜੀ ਗੱਲ ਕਹਿਣਾ, ਤੁਹਾਡੇ ਸਿਟੀ ਹਾਲ ਦੇ ਵਿੱਚ ਬਜਟ ਕਿਹੜੇ ਪਾਸ ਹੋ ਰਹੇ ਨੇ, ਸਿਟੀ ਹਾਲ ਮਾਰਕਮ ਹੈ, ਓਕਵਿਲ ਦਾ ਸਿਟੀ ਹਾਲ ਹੈ, ਬ੍ਰੈਮਟਨ ਦਾ ਹੈ, ਮਿਸੀਸਾਗਾ ਦਾ ਹੈ, ਕੌਣ ਬਜਟ, ਕੋਈ ਹੁਣ ਪੁੱਛਗਿੱਛ ਬਹੁਤ ਘੱਟ ਗਈ ਹੈ, ਕਿਉਂ, ਕਿਉਂਕਿ ਮੀਡੀਆ ਲਗਭਗ ਖਤਮ ਹੋ ਗਿਆ, ਮੀਡੀਆ ਲੈਂਡਸਕੇਪ ਇੰਨੀ ਤੇਜ਼ੀ ਨਾਲ ਖਤਮ ਹੋ ਰਿਹਾ, ਤੁਸੀਂ ਸੁਣੋ ਸਹੀ ਨਾ ਮੇਨ ਸਟ੍ਰੀਮ ਦੇ ਵਿੱਚ ਲੋਕ ਗੱਲ ਕੀ ਕਰ ਰਹੇ ਨੇ, ਅਸੀਂ ਤਾਂ ਇੱਥੇ ਬੈਠੇ, ਸਾਨੂੰ ਇੰਡੀਆ ਦੀ ਕਵਰੇਜ ਤਾਂ ਵੱਧ ਤੋਂ ਵੱਧ ਮਿਲ ਰਹੀ ਹੈ, ਅਸੀਂ ਵੀ ਦੇ ਰਹੇ ਹਾਂ, ਸਾਨੂੰ ਇੰਡੀਆ ਦੀ, ਪਾਕਿਸਤਾਨ ਦੀ, ਇਕੱਲੀ ਇਕੱਲੀ ਰਾਈਡਿੰਗ ਦਾ ਪਤਾ ਹੈ, ਕੰਸਟੀਟੈਂਸੀ ਦਾ ਪਤਾ ਹੈ, ਪਾਕਿਸਤਾਨ 'ਚ ਕੀ ਹੋ ਰਿਹਾ, ਇੰਡੀਆ 'ਚ ਕੀ ਹੋ ਰਿਹਾ, ਕੈਂਡੀਡੇਟਸ ਦੇ ਨਾਮ ਤੱਕ ਪਤਾ ਹੁੰਦੇ ਨੇ, ਸਾਡੇ ਇੱਥੇ ਜਿਹੜਾ ਮਿਲੀਅਨਸ ਆਫ ਡਾਲਰ ਦੇ ਸਾਰਾ ਕੁਝ ਹੋ ਰਿਹਾ, ਪ੍ਰੋਵਿੰਸ਼ੀਅਲ ਲੈਵਲ ਤੇ, ਫੈਡਰਲ ਲੈਵਲ ਦੇ ਉੱਤੇ ਮਿਲੀਅਨਸ ਐਂਡ ਬਿਲੀਅਨਸ ਆਫ ਡਾਲਰ, ਕੱਲ ਤੁਸੀਂ ਸੁਣਿਆ ਹੀ ਆ ਜਿਹੜਾ ਅਰਾਈਵ ਕੈਮ ਆਇਆ, 2 ਬੰਦੇ ਕੰਮ ਕਰਦੇ ਸੀਗੇ, 2.5 ਮਿਲੀਅਨ ਡਾਲਰ ਲੈ ਗਏ ਨੇ, $2600 ਇੱਕ ਘੰਟੇ ਦਾ ਤੁਹਾਡੀ ਮੇਰੀ ਦੀ ਜੇਬ ਤੋਂ ਜਾ ਰਿਹਾ, ਟਰੂਡੋ ਸਾਹਿਬ ਕਹਿ ਰਹੇ ਜੀ ਹੁਣ ਇਨਵੈਸਟੀਗੇਸ਼ਨ ਕਰ ਰਹੇ ਹਾਂ, ਜੇ ਆ ਗ੍ਰੀਨ ਬੈਲਟ ਸਕੈਂਡਲ ਜਿਹੜਾ ਨਿਕਲਿਆ ਓਨਟੈਰੀਓ ਦੇ ਵਿੱਚ ਪ੍ਰੋਵਿੰਸ ਦਾ, ਜਿਹੜੀ ਆਡੀਟਰ ਜਨਰਲ ਸਾਹਿਬਾ ਨੇ ਬੋਨੀ ਲਿਸਕ, ਉਹਨਾਂ ਨੇ ਧੰਨਵਾਦ ਕੀਤਾ ਮੀਡੀਆ ਦਾ, ਮੀਡੀਆ ਸਾਡੇ ਮੇਨ ਸਟ੍ਰੀਮ ਮੀਡੀਆ ਦੇ ਜਿਹੜੇ ਕਲੀਗਸ ਨੇ ਉਹਨਾਂ ਦਾ ਧੰਨਵਾਦ ਕੀਤਾ, ਆਡੀਟਰ ਜਨਰਲ ਨੇ ਪ੍ਰੈਸ ਕਾਨਫਰੰਸ ਧੰਨਵਾਦ ਕੀਤਾ, ਕਿਉਂਕਿ ਉਹਨਾਂ ਨੂੰ ਪਤਾ ਆਡੀਟਰ ਜਨਰਲ ਤਾਂ ਹੀ ਉਹਨੂੰ ਕਰਨਗੇ ਜੇ ਮੀਡੀਆ ਕੱਢ ਕੇ ਲੈ ਕੇ ਆਏਗਾ ਜੀ ਆਹ ਮਾਮਲਾ ਦੇਖੋ ਇਹਨੂੰ ਇਨਵੈਸਟੀਗੇਟ ਕਰਾਓ ਇਹਨੂੰ, ਹੁਣ ਇਹ ਵੀ ਆਡੀਟਰ ਨੇ ਰਿਪੋਰਟ ਕੱਢੀ ਆ ਜਿਹੜੀ ਫੈਡਰਲ ਲੈਵਲ ਤੇ ਆਈ ਹੈ, ਸੋ ਫੈਡਰਲ ਸਰਕਾਰ ਹੋਵੇ, ਪ੍ਰੋਵਿੰਸ਼ੀਅਲ ਸਰਕਾਰ ਹੋਵੇ, ਮਿਊਨਿਸਪਲ ਸਰਕਾਰ ਆ, ਇਹ ਸਾਨੂੰ ਤੇ ਹਰ ਪਾਸੇ, ਕਿਉਂਕਿ ਦੇਖੋ ਮੈਂ ਤੁਹਾਨੂੰ ਅੰਦਰ ਦੀ ਗੱਲ ਦੱਸਣਾ, ਸਾਡੀ ਫੈਡਰਲ ਲਿਬਰਲ ਸਰਕਾਰ ਦੇ ਇੱਕ ਬਹੁਤ ਸੀਨੀਅਰ ਬੰਦੇ ਨੇ, ਮੈਂ ਨਾਮ ਨਹੀਂ ਲਵਾਂਗਾ ਉਹਨਾਂ ਦਾ, ਬਹੁਤ ਸੀਨੀਅਰ ਪਰਸਨ ਨੇ ਮੈਨੂੰ ਇਹ ਗੱਲ ਕਹੀ ਕਿ ਤੁਹਾਡਾ ਜਿਹੜਾ ਇਹ ਵਾਈ ਮੀਡੀਆ ਦਾ ਜਿੱਥੋਂ ਗੱਲ ਸ਼ੁਰੂ ਹੋਈ ਸੀ ਜਿਹੜਾ ਪੋਲ ਸਰਵੇ ਹੈ, ਇਹ ਜੇ ਅਸੀਂ ਕਹਿ ਦਈਏ ਵੀ ਇਹਨੂੰ ਅਸੀਂ ਮਤਲਬ ਦੇਖਾਂਗੇ ਨਹੀਂ ਦੇਖਾਂਗੇ, ਇੰਪੋਰਟੈਂਟ ਨਹੀਂ ਸਮਝਾਂਗੇ, ਗਲਤ ਹੈ, ਹਰ ਕੋਈ ਇਹਨੂੰ ਦੇਖਦਾ, ਹਰ ਕੋਈ ਪ੍ਰਧਾਨ ਮੰਤਰੀ, ਮੈਂ ਤੁਹਾਨੂੰ ਅੱਜ ਇਹ ਗੱਲ ਦੱਸ ਦਿੰਦਾ, ਪ੍ਰਧਾਨ ਮੰਤਰੀ ਸਾਹਿਬ ਦੇ ਟੇਬਲ ਤੇ ਗਈ ਹੋਏਗੀ ਇਹ ਰਿਪੋਰਟ ਕਿ ਜੇ ਵਾਈ ਮੀਡੀਆ ਨੇ ਪੋਲ ਸਰਵੇ ਕੀਤਾ ਆਇਆ, ਕੰਜ਼ਰਵੇਟਿਵ ਲੀਡਰ ਤੋਂ ਮੈਂ ਬਿਆਨ ਹੀ ਲੈ ਲਿਆ, ਕੰਜ਼ਰਵੇਟਿਵ ਪਾਰਟੀ ਲੀਡਰ ਪੀਅਰ ਪੋਲੀਅਰ ਸਾਹਿਬ ਤੋਂ ਮੈਂ ਬਿਆਨ ਹੀ ਲੈ ਲਿਆ ਨਾ, ਉਹਨਾਂ ਨੇ ਤਾਂ ਬਿਆਨ ਦੇ ਦਿੱਤਾ, ਤੁਹਾਡੀ ਐਨਡੀਪੀ ਦਾ ਜੀ ਤੁਸੀਂ ਓਪੋਜੀਸ਼ਨ ਚ ਹੈਗੇ ਹੋ, ਤੁਹਾਡੀਆਂ ਸਾਰੀਆਂ ਸੀਟਾਂ ਜਾ ਰਹੀਆਂ ਨੇ, ਤੁਸੀਂ ਹਾਰ ਜਾਣਾ ਅੱਜ, ਪੰਜ ਦੀਆਂ ਪੰਜ ਸੀਟਾਂ ਤੁਹਾਡੀਆਂ ਜਾ ਰਹੀਆਂ ਨੇ ਜੇ ਤੁਹਾਡੀ ਅੱਜ ਇਲੈਕਸ਼ਨ ਹੋ ਜਾਂਦੀ ਹੈ ਤੇ, ਪੰਜ ਤੁਸੀਂ ਇੱਕ ਵੀ ਸੀਟ ਨਹੀਂ ਜਿੱਤਦੀ ਐਨਡੀਪੀ ਤੇ ਐਨਡੀਪੀ ਲੀਡਰ ਮੈਰਿਟ ਸਟਾਈਲ ਦਾ ਕਹਿਣਾ ਸੀ ਜਿਹੜਾ ਤੁਹਾਡਾ ਵਾਈ ਮੀਡੀਆ ਦਾ ਪੋਲ ਸਰਵੇ ਕੀਤਾ ਮੈਨੂੰ ਪਤਾ ਤੇ ਅਸੀਂ ਹੋਰ ਕੰਮ ਕਰ ਰਹੇ ਹਾਂ, ਦਾਵਾ ਉਹਨਾਂ ਨੇ ਕਰ ਦਿੱਤਾ ਕਿ ਨਹੀਂ ਜੀ ਨਹੀਂ ਅਸੀਂ ਪੰਜ ਦੀਆਂ ਪੰਜ ਸੀਟਾਂ ਬ੍ਰੈਂਪਟਨ ਦੀਆਂ ਜਿੱਤਾਂਗੇ। ਸੋ ਇਹ ਕੰਮ ਸਾਨੂੰ ਪਤਾ ਹੈ ਕਿ ਬੜੇ ਜ਼ਿੰਮੇਵਾਰੀ ਵਾਲੇ ਨੇ। ਰਾਜਨ ਜੀ ਤੁਸੀਂ ਆਉਂਦੇ ਹੋ, ਰਾਜਨ ਜੀ ਗੋ ਅਹੈਡ।
ਨਮਸਕਾਰ ਜੀ।
ਨਮਸਕਾਰ ਜੀ।
ਅੱਛਾ ਜੀ, ਆ ਜਿਹੜਾ ਯੂ ਐਸ ਏ ਚੌਧਰੀ ਦਾ ਰੋਲ ਅਦਾ ਕਰਦਾ ਹੈ ਨੀ, ਕਦੀ ਪਾਕਿਸਤਾਨ ਨੂੰ, ਅਫਗਾਨਿਸਤਾਨ ਨੂੰ, ਬੰਗਲਾਦੇਸ਼ ਨੂੰ ਪੁੱਛਿਆ ਵੀ ਇੰਨੀ ਮਿਨੋਰਟੀ ਘਰ ਘੱਟ ਗਈ ਆ, ਮਾਰ ਦਿੱਤੇ ਗਏ ਆ, ਜਾਂ ਇਹਨਾਂ ਦਾ ਧਰਮ ਚੇਂਜ ਕਰਾ ਦਿੱਤਾ, ਉਹਨਾਂ ਦੇ ਕੋਈ ਸੈਂਕਸ਼ਨਾਂ ਲਾਈਆਂ ਕਿ ਇਹ ਮਤਲਬ ਇੱਕ ਮਤਲਬ ਉਦੇ ਇੰਡੀਆ ਨੂੰ ਦਵਾਉਣ ਲਈ ਕਰਦੇ ਆ?
ਦੇਖੋ ਯੂ ਐਸ ਏ, ਤੁਸੀਂ ਸਹੀ ਸਵਾਲ ਹੈ ਤੁਹਾਡਾ ਰਾਜਨ ਸਾਹਿਬ ਕਿ ਯੂ ਐਸ ਏ ਚੌਧਰੀ ਦਾ ਰੋਲ ਅਦਾ ਕਰਦਾ ਹੈ। ਅਸਲ ਦੇ ਵਿਚ ਮੈਨੂੰ ਥੋੜਾ ਜਿਹਾ ਬਸ ਕਹਿ ਦਵਾਂ ਕਿ ਯੂ ਐਸ ਜਿਹੜਾ ਆ ਉਹ ਰਾਜਨ ਸਾਹਿਬ ਉਹ ਚੌਧਰੀ ਦਾ ਰੋਲ ਅਦਾ ਕਰਨਾ ਚਾਹੁੰਦਾ, ਪਰ ਹੁਣ ਉਹਦੀ ਵਰਲਡ ਲੈਵਲ ਦੇ ਉੱਤੇ ਉਹ ਗੱਲਬਾਤ ਰਹੀ ਨੀ। ਰਸ਼ੀਆ ਤਾਂ ਜੋ ਕਰ ਰਿਹਾ ਕਰ ਹੀ ਰਿਹਾ, ਚਾਈਨਾ ਤੁਸੀਂ ਦੇਖ ਲਓ, ਚਾਈਨਾ ਸੁਣਦਾ ਗੱਲ, ਰਸ਼ੀਆ ਸੁਣਦਾ ਗੱਲ, ਨਾਰਥ ਕੋਰੀਆ ਸੁਣਦਾ ਗੱਲ, ਇਰਾਨ ਸੁਣਦਾ ਗੱਲ ਅਮਰੀਕਾ ਦੀ, ਔਰ ਹੁਣ ਆ ਜੋ ਇੰਡੀਆ ਦੇ ਮੁੱਦੇ ਤੇ ਕਿ ਜਿਹੜਾ ਉਨ੍ਹਾਂ ਨੇ ਬਿਆਨ ਦਿੱਤਾ ਕਿ ਸੀ ਏ ਦਾ ਮੁੱਦਾ। ਅਸਲ ਦੇ ਵਿਚ ਕੀ ਹੈ ਕਿ ਅਮਰੀਕਾ ਨੂੰ ਇਹੀ ਦਿੱਕਤ ਹੈ ਕਿ ਇੰਡੀਆ ਸਾਡੇ ਮੁਤਾਬਿਕ ਨਹੀਂ ਚੱਲ ਰਿਹਾ, ਇਸੇ ਲਈ ਕਦੇ ਸੀ ਏ ਤੇ ਬਿਆਨ ਦੇ ਦੋ, ਕੁਛ ਨਾ ਕੁਛ ਇਰੀਟੈਂਟਸ ਇੰਡੀਆ ਵਾਸਤੇ ਖੜੇ ਕਰੀ ਜਾਓ। ਇੰਡੀਆ ਹਜੇ ਇਸ ਪੋਜੀਸ਼ਨ ਚ ਨਹੀਂ ਹੈ ਕਿ ਅਮਰੀਕਾ ਦੇ ਨਾਲ ਕੋਈ ਬਹੁਤ ਬੜੀ ਕਨਸੈਂਟਰੇਸ਼ਨ ਲਏ, ਠੀਕ ਹੈ। ਅਮਰੀਕਾ ਤਾਂ ਚਾਹੁੰਦਾ ਵੀ ਸਵੇਰੇ ਚਾਈਨਾ ਤੇ ਇੰਡੀਆ ਦੀ ਜੰਗ ਲੱਗ ਜਾਏ, ਦੋ ਬੰਦੇ ਜਿਹੜੇ ਦੇਖੋ ਤੁਸੀਂ ਅੱਜ ਤੋਂ 20 ਸਾਲ ਬਾਅਦ ਦੇਖ ਲਓ, ਬਾਕੀ ਸਿਰਫ 25 ਸਾਲ ਬਾਅਦ ਬਾਕੀ ਕੋਈ ਕੰਟਰੀ ਦੀ ਇਕਾਨਮੀ ਬਹੁਤ ਹੀ ਪਿੱਛੇ ਰਹਿ ਜਾਣੀ ਆ, ਯੂਰਪੀਅਨ ਯੂਨੀਅਨ ਤੱਕ ਦੀ ਵੀ, ਸਾਰੀਆਂ ਯੂਰਪੀਅਨ ਯੂਨੀਅਨ ਦੀ। ਦੇਖੋ ਇੱਕ ਪਾਸੇ ਕੰਟਰੀਆਂ ਦੀ ਇਕਾਨਮੀ ਹੋਏਗੀ ਜਿਹੜੀ, ਤਿੰਨ ਕੰਟਰੀਜ਼ ਮੈਂ ਜ਼ਿਕਰ ਕਰ ਰਿਹਾ, 2050 ਤੇ ਲੈ ਜਾਓ ਜਰਾ ਕੱਲ, ਇੱਕ ਮਿੰਟ ਲਈ, ਅੱਜ ਤੋਂ 25-30 ਸਾਲ ਬਾਅਦ ਹੋਣ ਕੀ ਜਾ ਰਿਹਾ, ਅੱਜ ਤੋਂ 25-30 ਸਾਲ ਬਾਅਦ ਇੱਕ ਕੰਟਰੀ ਦੀ, ਚਾਈਨਾ ਦੀ ਫਰਜ਼ ਕਰ ਲਓ ਇਕਾਨਮੀ ਹੋਗੀ 60 ਟ੍ਰਿਲੀਅਨ, ਇੰਡੀਆ ਦੀ ਇਕਾਨਮੀ ਹੋਗੀ 54 ਟ੍ਰਿਲੀਅਨ ਜਾਂ 55 ਟ੍ਰਿਲੀਅਨ ਲਾ ਲਓ ਮੋਟੇ ਤੌਰ ਤੇ, 55 ਲਾ ਲਓ ਮੋਟੇ ਤੌਰ ਤੇ, ਠੀਕ ਹੈ। ਤੇ ਅਮਰੀਕਾ ਦੀ ਕਿਤੇ 54 ਜਾਂ 56, ਇੰਡੀਆ ਤੋਂ 1-2 ਟ੍ਰਿਲੀਅਨ ਵੱਧ ਜਾਂ 1-2 ਟ੍ਰਿਲੀਅਨ ਘੱਟ, ਠੀਕ ਹੈ। ਚਾਈਨਾ ਸਭ ਤੋਂ ਅੱਗੇ $60 ਟ੍ਰਿਲੀਅਨ, ਬਾਕੀ ਕਿਸੇ ਵੀ ਕੰਟਰੀ ਦੀ ਅੱਜ ਤੋਂ 25 ਸਾਲ ਚ 20 ਟ੍ਰਿਲੀਅਨ ਵੀ ਨਹੀਂ ਹੋਣੀ, ਨੋਟ ਈਵਨ 20 ਟ੍ਰਿਲੀਅਨ, ਬਾਕੀ ਸਭ ਕੰਟਰੀਆਂ ਜਿੰਨਾ ਜਪਾਨ, ਜਰਮਨੀ ਵਗੈਰਾ ਸਭ ਨਜ਼ਰ ਨਹੀਂ ਆਉਣੇ ਕਿੱਥੇ ਗਏ, ਇਹ ਤਿੰਨ ਹੀ ਕੰਟਰੀਜ਼ ਹੋਣਗੀਆਂ ਫਿਰ। ਔਰ ਏਦਾਂ ਥੋੜੀ ਕਹਿ ਰਹੇ ਕਿ 100 ਸਾਲ ਬਾਅਦ ਹੋਣਾ, ਨਾ ਨਾ ਨਾ, 20 ਸਾਲ ਚ ਹੋ ਜਾਣਾ ਸਾਰਾ ਕੁਛ। ਹੁਣ ਜਦ ਤਿੰਨ ਕੰਟਰੀਜ਼ ਕਿਹੜੀਆਂ ਡੋਮੀਨੈਂਟ ਹੋਣਗੀਆਂ, ਚਾਈਨਾ ਨੰਬਰ 1, ਅਮਰੀਕਾ ਐਂਡ ਇੰਡੀਆ ਨੰਬਰ 2 ਔਰ ਨੰਬਰ 3 ਕਲੋਜ਼ ਹੋਣਗੇ, ਜ਼ਿਆਦਾ ਫਰਕ ਨਹੀਂ ਹੋਏਗਾ ਇਹਨਾਂ ਦੀ ਇਕਾਨਮੀ ਚ ਅਗਲੇ 20 ਸਾਲਾਂ ਚ। ਅਮਰੀਕਾ ਨੂੰ ਨਜ਼ਰ ਆ ਰਿਹਾ ਕਿ ਚਾਈਨਾ ਤਾਂ ਭਾਈ ਅੱਗੇ ਜਾ ਹੀ ਰਿਹਾ, ਚਾਈਨਾ ਨੂੰ ਰੋਕੋ ਔਰ ਇੰਡੀਆ ਨੂੰ ਵੀ ਰੋਕੋ, ਤੀਸਰੀ ਤਾਂ ਬਾਕੀ ਕੰਟਰੀਆਂ ਤਾਂ ਪਿੱਛੇ ਰਹਿ ਜਾਣੀਆਂ ਨੇ। ਹੁਣ ਚਾਈਨਾ ਅੱਜ ਦੀ ਡੇਟ ਚ ਅਮਰੀਕਾ ਡੋਮੀਨੈਂਟ ਪਾਵਰ ਹੈ, ਸਭ ਤੋਂ ਬੜੀ ਇਕਾਨਮੀ ਅਮਰੀਕਾ ਦੀ, ਅੱਜ ਸਭ ਤੋਂ ਬੜਾ ਸੁਪਰ ਪਾਵਰ, ਇਕੱਲੇ ਕੋਲ ਹੀ ਸਟੇਟਸ ਹੈ ਸਾਰਾ, ਰਸ਼ੀਆ ਤੇ ਟਾਪ 5 ਚ ਵੀ ਨਹੀਂ ਹੈਗਾ ਕਿਤੇ, ਇਕਾਨਮੀ ਦੇ ਪੱਖੋਂ ਰਸ਼ੀਆ ਤੇ ਟਾਪ 5 ਚ ਵੀ ਨਹੀਂ ਕਿਤੇ ਖੜਾ, ਰਸ਼ੀਆ ਤੇ ਚਲੋ ਨਿਊਕਲੀਅਰ ਵੈਪਨ ਹੈਗੇ ਉਹਦੇ ਕੋਲ, ਇਸ ਲਈ ਅਮਰੀਕਾ ਚਾਈਨਾ ਦੇ ਨਾਲ ਵੀ ਜੋ ਲੜਾਈ ਲੜ ਰਿਹਾ, ਪਰ ਇੰਡੀਆ ਦਾ ਵੀ ਡਰ ਹੈ ਕਿ ਚਾਈਨਾ ਦੇ ਖਿਲਾਫ਼ ਤੇ ਅਸੀਂ ਇੰਡੀਆ ਨੂੰ ਖੜਾ ਕਰ ਰਹੇ ਹਾਂ, ਸਪੋਰਟ ਵੀ ਕਰ ਰਹੇ ਹਾਂ ਵੀ ਚਾਈਨਾ ਦੇ ਖਿਲਾਫ਼ ਖੜਾ ਕੀਤਾ ਜਾਏ, ਕਾਊਂਟਰ ਬੈਲੈਂਸ ਕੀਤਾ ਜਾਏ, ਪਰ ਇੰਡੀਆ ਇੰਨਾ ਤਾਕਤਵਰ ਵੀ ਨਾ ਹੋ ਜਾਏ, ਸਾਡੇ ਚਾਈਨਾ ਦੇ ਨਾਲ ਲੜੇ, ਸਟਰੋਂਗ ਕਰੋ, ਪਰ ਸਾਡੇ ਖਿਲਾਫ਼ ਨਾ ਕਿਤੇ ਖੜਾ ਹੋਏ, ਇਹ ਗੱਲ ਹੈ। ਹੁਣ ਇੰਡੀਆ ਕਹਿੰਦਾ ਦੇਖੋ 1971 ਦੇ ਵਿੱਚ ਨੀ ਅਸੀਂ ਤੁਹਾਡੀ ਸੁਣੀ, ਜਦ ਤੁਸੀਂ ਕਹਿੰਦੇ ਸੀ ਵੀ ਜੇ ਪਾਕਿਸਤਾਨ ਨਾਲ ਜੰਗ ਕਰੋਗੇ ਤਾਂ ਅਸੀਂ ਤੁਹਾਨੂੰ ਸਟੋਨ ਏਜ ਭੇਜਾਂਗੇ, ਨਿਕਸਨ ਸਾਹਿਬ, ਹੈਨਰੀ ਕਿਸਿੰਜਰ ਸਾਹਿਬ, ਉਦੋਂ ਦੀ ਸ਼੍ਰੀਮਤੀ ਇੰਦਰਾ ਗਾਂਧੀ ਜੀ ਨੇ ਉਹਨਾਂ ਦੀ ਗੱਲ ਨਹੀਂ ਸੁਣੀ, ਤੇ ਅੱਜ ਦਾ ਤੇ ਇੰਡੀਆ ਕਹਿੰਦਾ ਕਿ ਤੁਸੀਂ ਇਰਾਕ ਦੇ ਵਿੱਚ ਜੰਗ ਕਰਨੀ ਸੀ, ਅਸੀਂ ਤੁਹਾਨੂੰ ਜਹਾਜ਼ ਨਹੀਂ ਰੀਫਿਊਲ ਕਰਨ ਦਿੱਤੇ ਇੱਥੇ, ਇੰਡੀਆ ਨੇ ਕਦੋਂ ਸੁਣੀ ਅਮਰੀਕਾ ਦੀ, ਤੁਸੀਂ ਜਹਾਜ਼ ਨਹੀਂ, ਅਸੀਂ ਤੁਹਾਨੂੰ ਦੁਨੀਆ ਭਰ ਚ ਤੁਹਾਡੇ ਮਿਲਟਰੀ ਬੇਸ ਹੈ, ਅਸੀਂ ਤੁਹਾਨੂੰ ਇੱਥੇ ਬੇਸ ਬਣਾਉਣ ਦੀ ਤਾਂ ਗੱਲ ਦੂਰ, ਅਸੀਂ ਅਮਰੀਕਾ ਨੂੰ ਬੇਸ ਬਣਾਉਣ ਦੀ ਤਾਂ ਗੱਲ ਦੂਰ ਹੈ, ਅਸੀਂ ਤੁਹਾਨੂੰ ਇੱਥੇ ਜਹਾਜ਼ ਤੱਕ ਨਹੀਂ ਰੀਫਿਊਲ ਕਰਨ ਦਿੱਤੇ ਜੰਗ ਦੇ ਦਰਮਿਆਨ। ਅੱਗੇ ਚਲੋ, ਤੁਸੀਂ ਕਹਿੰਦੇ ਹੋ ਕਿ ਜੀ ਸਾਡੇ ਮੁਤਾਬਿਕ ਰਸ਼ੀਆ ਨਾਲ ਡੀਲ ਕਰੋ, ਇੰਡੀਆ ਕਹਿੰਦਾ ਕਿਉਂ ਕਰੀਏ ਡੀਲ, ਪੂਤਿਨ ਸਾਹਿਬ ਪ੍ਰੋਟੋਕਾਲ ਬ੍ਰੇਕ ਕਰਕੇ ਸਰਜੇ ਲਾਵਰੋਵ ਸਾਹਿਬ ਨਾਲ ਤਾਂ ਮੁਲਾਕਾਤ ਹੋਈ, ਜੈਸ਼ੰਕਰ ਸਾਹਿਬ ਦੀ ਫੋਰਨ ਮਿਨਿਸਟਰ ਨੇ, ਪੂਤਿਨ ਸਾਹਿਬ ਕਹਿੰਦੇ ਨਹੀਂ ਜੀ ਆਓ, ਮੈਂ ਵੀ ਤੁਹਾਨੂੰ, ਪੂਤਿਨ ਸਾਹਿਬ ਕਿਹਨੂੰ ਮਿਲਦੇ ਨੇ, ਮੈਂ ਵੀ ਮੀਟਿੰਗ ਕਰਦਾ ਤੁਹਾਡੇ ਨਾਲ, ਤੇ ਇੰਡੀਆ ਇਹਨਾਂ ਦੇ ਐਂਟਨੀ ਬਲਿੰਕਨ ਹੋਣਾ ਦੇ ਨਾਲ ਵੀ ਮੁਲਾਕਾਤਾਂ ਕਰ ਰਿਹਾ। ਸੋ ਇੰਡੀਆ ਦੀ ਤਾਕਤ ਦੇਖ ਕੇ ਹੈਰਾਨ ਪਰੇਸ਼ਾਨ ਹੋਏ ਪਏ ਨੇ ਇਸ ਵੇਲੇ। ਅੱਜ ਰਸ਼ੀਆ ਕਹਿੰਦਾ ਹੈ ਕਿ ਜੀ ਅਸੀਂ ਇੰਡੀਆ ਦੇ ਨਾਲ ਸਾਡੇ, ਅਸੀਂ ਗੱਲ ਸੁਣਦੇ, ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਮੋਦੀ ਸਾਹਿਬ ਬੈਠੇ ਆ, ਪੂਤਿਨ ਸਾਹਿਬ ਬੈਠੇ, ਸੁਣੋ ਸਭ ਨੇ ਦੇਖੀ ਹੈ, ਮੈਂ ਜਰਾ ਦੁਬਾਰਾ ਦੁਹਰਾ ਦੇਵਾਂ ਅੱਜ ਇੰਡੀਆ ਦੀ ਪਾਵਰ ਕਿੱਥੇ ਜਾ ਰਹੀ ਹੈ। ਮੋਦੀ ਸਾਹਿਬ ਬੈਠੇ ਨੇ ਸਾਹਮਣੇ, ਵਲਾਦਿਮੀਰ ਪੂਤਿਨ ਸਾਹਿਬ ਬੈਠੇ ਨੇ, ਪ੍ਰੈਸ ਕਾਨਫਰੰਸ ਚੱਲ ਰਹੀ ਹੈ, ਸਾਰਾ ਦੁਨੀਆ ਦਾ ये जंग की सेंचुरी नहीं है, जंग बंद करो। ठीक है, ये मोदी साहब कह रहे ने प्रेस कॉन्फ्रेंस दे विच। ते व्लादिमीर पुतिन साहब सब पत्रकार देख रहे ने कि एड्डी वड्डी गल पुतिन साहब नूं कहती, हुण पुतिन साहब की जवाब देंगे। पुतिन साहब कह रहे हैं साडे रशिया दे विच ना चंगा नहीं समझिया जांदा कि जन्मदिन तो एक दिन पहले ही वधाई दे दिए, तुहाडा जन्मदिन आ रहा मैं तुहानू अज ही वधाई देना चाहना है, पहला ही पता नहीं हुण इंडिया च होएगा कि नहीं, पर मैं फिर भी दे रहा तुहानू वधाई। उन्होंने जवाब जंग का नहीं दिता, इन्हों का जन्मदिन आने वाला सी मोदी साहब का, वह वधाई दे रहे ने। जो मामला इतने पहुंचा हुए अमेरिका, मैं एक बड़ा अदब सत्कार में गल कहना चाहना है, अमेरिका की की मजाल, अमेरिका की की मजाल के इंडिया नू कोई गल दबका मारे या लैक्चर कर दे, वो चला गया। सवेरे ही मोदी साहब ने सुन ही लिया अभियान, तो उन्होंने सुना था सवेरे ही, उन्होंने रणधीर जायसवाल नू हुक्म किया, तो स्पोक्सपर्सन है रणधीर जायसवाल, कौन है रणधीर जायसवाल? एक सिर्फ स्पोक्सपर्सन है कि तेनू जो कहा गया, जो मोदी साहब ने नहीं कहना, जो एस जयशंकर साहब ने नहीं कहना, वैसे तो एस जयशंकर साहब ही बड़ा कुछ कह देंगे ने, कोई बंदा सवाल तो खड़ा करे, कोई दुनिया भर च जर्मनी तुसी देखा की होया, अमेरिका च तुसी देखा की होया, पर कोई भी सवाल खड़ा करे जवाब दे ही देंगे ने, पर वो कहें जे नहीं कोई गल कहनी तो रणधीर जायसवाल होनी वो जे स्पोक्सपर्सन ने उस तो कहा देंगे ने, वो कहें जी उन्होंने अमेरिका की गल की, कहते उन्होंने साफ कहता मिस इनफॉर्म्ड मिसप्लेस्ड है इन्हों की गल, वो कोई वो कहते साडे इंटरनल मामले च उन्होंने दखल देता कोई हक नहीं, वो कहते जी बल्कि तुहानू यू शुड बी लॉडिंग दिस, जिहड़ी चीज ते तुहानू तारीफ करनी चाहिए तुसी उते सवाल खड़ा कर रहे हो। मैं दोबारा दोहरा दें भी इंडिया ने सीधा कहता अमेरिका नूं भी तुहाडी इन्नी मजाल नहीं है, भी ना पहला रही है कदे तुहाडी, कदे पहला कोई मजाल नहीं रही भी तुसी इंडिया नूं कदे कोई दबका मार सको या कोई लैक्चर भी कर सको, ते अज भी तुसी अपनी औकात विच रहो, अमेरिका नूं सीधा कहता भी अपनी औकात विच रहो, तुसी इंडिया नूं कदे अपने हिसाब नाल ना चला सको ना कदे चला सकोगे, पहला नहीं चला सके तो हुण की कर लेना तुसीं। यह अमेरिका, हां अमेरिका एक इस चक्कर च रहिंदा है यार, तुसीं अफगानिस्तान चो तां तालिबान दे चार बंदिया ने तो तुहानू भजा दिता, रातों रात तुसीं भज्जे हो उत्थों, चार बंदिया ने तुसीं उस ते कब्जा नहीं कर सके तुसीं, सवाए तुसीं हुण अमेरिका की होर दिक्कत सुनो, लंबा चौड़ी हो जी गल, छोटी जी गल करके नबेड़ दिंदे। अमेरिका की दिक्कत यह है, वह कहिंदे जी साडे इत्थे हर तरह के पटाके मिलते हैं, साडी दुकान ते हर तरह के पटाके मिलते हैं, रॉकेट भी है, फुलझड़ियां है, सब कुछ है, यानी कि दुनिया का हर हथियार असीं बनाने हैं। इंडिया कहते नहीं लेना थोड़े को, जिन्ना लेना लवेंगे, कोई असी फ्रांस तो भी लवेंगे, असी रशिया तो भी लवेंगे, असी इजराइल तो भी लवेंगे, कुछ पटाके थोड़े को भी खरीद लांगे, कुछ हथियार थोड़े को भी ले लांगे, पैसे देने हैं, कोई फ्री थोड़ी लेना है, कोई एहसान किस गल का, पैसे देवांगे, पैसा फेक तमाशा देख, वो पैसे दे देंगे ले लांगे। सो अमेरिका नूं यह बड़ी चिड़ हुई जा रही, उन्होंने समझ नहीं आ रही भी साडे नाल हो की रहा, इन्हां नूं हिस्टरी नहीं पता, इन्हां लोकां नूं भी तुसीं कल हजे 400-500 साल पहलां तां तुहाडे इत्थे बंदा नहीं सी, भुखमरी सी तुहाडे इत्थे अमेरिका दे विच, अज तुहानूं भुल गया तुहाडा हिस्टरी, अज तुहाडे कोल दो पैसे आ गए तुसीं दबके मारन लगे हो, आराम दे नाल अपने हिसाब दे नाल रहो, ठीक है लिमिट च रहो अपना, नहीं तो वो इंडिया ने इन्हां नूं इन्हां दी जगह दिखा देनी है कि हिसाब नाल रहो तुसीं। हां जिहड़ी चंगी गल है वह सुनो, बिना मतलब फालतू दी गल्लां वो सोचदे कि इहनूं दबा देंगे उन्हूं दबा देंगे, वो एरा चला गया अमेरिका का, दुनिया भर दे विच इन्हां ने सारा कार्यक्रम किया। इराक दे विच तुसीं 1 मिलियन बंदा मारता, 1 मिलियन इराक दे विच, गजा दे विच उत्थे औरतां बच्चे बुजुर्ग मर रहे ने, तुहाडी जबान नहीं खुल रही है, उत्थे इंटरनेट बंद हो जाए, उत्थे यूक्रेन हो हाहाकार मच जांदी सारे वैस्टर्न मीडिया च, उत्थे उन्हें कहा भी नहीं भी मैं न्यूकलियर जंग देनी है, तुसीं धमकी देती जी, उन्हें न्यूकलियर वैपन की धमकी देती है। उत्थे यूक्रेन च कुछ असीं भी कहने हां कि यूक्रेन च भी बड़ा गलत हो रहा, ठीक है, लेकिन आ गजा दे विच इन्ना कुछ हो ही जा रहा, तुहाडे कोलों सीज़फायर की गल नहीं निकलती, तुहाडे कोलों ह्यूमन राइट्स शर्म होनी चाहिए कि तुसी ह्यूमन राइट्स की गल कर दे, थानू शर्म होनी चाहिए, मैं अज खुल के गल करदा कि ह्यूमन राइट्स की गल तुसी कर रहे हो। अमेरिका आउट ऑफ ऑल द कंट्रीज है, 1 मिलियन बंदा तुसी इराक च मार दिता, अफगानिस्तान च, यह तो सर पता की इन्हों कंट्री कहड़ी चंगी लगती है, उतो फोन कर दिया पाकिस्तान नूं, हां जी वो नंबर 3 हैगा जी उत्थे अलकायदा दा फलाना वो लभ के लियाओ फटाफट इन्ने पैसे दे देंगे। वो पाकिस्तान दे विच चार बंदे, इन्होंने आवाम का तो सोचा ही नहीं उत्थे कदे, वो हुण जाग रही आवाम उत्थे खड़ी हो रही है। कल वो मेरा रीसेंटली एक मित्र मैनू कह रहे थे, कहिंदे भाई जान साडे ना वो गए ने चीफ इलेक्शन कमिश्नर साडे पाकिस्तान दे, वो रशिया गए ने, वो उत्थों सीखण गए ने कि इलेक्शन किद्दां करवाउणी है, साडे ते साडे बंदे नूं तां मार नहीं सके इमरान खान नूं, ते वो इत्थे इलेक्शन करवाई ते लोगां ने वोट देती इमरान खान साहब नूं, इहदा चाहुंदे सी वी अंदर ही उहदा कम, मैं कहा तुहाडा बंदा किते नहीं जाणा, मैं कहा तुहानूं मैं इन्ने देर दा कह रहा, नहीं नहीं भाई जान इहनां दा कोई पता नहीं साडे बंदे नूं मारना मैं, कहा किते नहीं मारना इमरान खान नूं, इह उत्थे लोगां ने पाकिस्तान पुट्ठा कर देना, लोग हुण जाग गए ने। उह हसदा सी कहिंदा नहीं यार उत्थे गए ने अपना किते रशिया, उत्थे सीखण गए ने, उह कहिंदा उत्थे सीखण गए ने, ਕਿ ਰਸ਼ੀਆ ਚ ਵੀ ਇਲੈਕਸ਼ਨ ਵੀ ਹੋ ਰਹੀ ਹੈ ਤੇ ਬੰਦਾ ਓਪੋਜੀਸ਼ਨ ਦਾ ਜੇਲ੍ਹ ਦੇ ਵਿੱਚ ਹੀ ਮਾਰ ਦਿੱਤਾ ਉਹਨਾਂ ਨੇ ਤੇ ਸਾਡੇ ਇੱਥੇ ਨਾ ਇਹੋ ਜਿਹਾ ਕੰਮ ਕਿਤੇ ਕਰਦਾ। ਮੈਂ ਕਿਹਾ ਤੁਹਾਡੇ ਇੱਥੇ ਨਹੀਂ ਹੋਣਾ ਕਿਉਂਕਿ ਲੋਕ ਉੱਥੇ ਜਾਗ ਚੁੱਕੇ ਨੇ, ਵਰਨਾ ਪਹਿਲਾਂ ਕੀ ਹੁੰਦਾ ਸੀ ਕੰਮ, ਹੁਣ ਤਾਂ ਪਾਕਿਸਤਾਨ ਵਾਲੇ ਵੀ ਅੱਖਾਂ ਦਿਖਾ ਰਹੇ ਨੇ, ਕਿਉਂ ਨਾ ਦਿਖਾਣ ਅੱਖਾਂ। ਅਗਲੇ ਕਹਿੰਦੇ ਨਾ ਉਹ ਆਰਮੀ ਦੀ ਸੁਣਨਗੇ ਨਾ ਉਹ ਅਮਰੀਕਾ ਦੀ ਸੁਣ, ਦੇਖੋ ਉੱਥੇ ਪਾਕਿਸਤਾਨ ਚ ਵੀ ਹੋ ਜਾਣਾ ਥੋੜੇ ਚਿਰ ਨੂੰ, ਕਿਉਂਕਿ ਅਮਰੀਕਾ ਕਹਿੰਦਾ ਉਹ ਪੁਰਾਣਾ ਸਿਸਟਮ ਸੀ, ਉਹ ਬੰਦਾ ਉੱਥੋਂ ਪਕੜ ਕੇ, ਉਹ ਮੁਸ਼ਰਫ ਸਾਹਿਬ ਕਹਿੰਦੇ ਜੀ ਬੰਦਾ ਫੜ ਕੇ ਵੀ ਲਿਆਵਾਂਗੇ ਤਾਂ ਕਿੱਥੇ ਪਹੁੰਚਦਾ ਕਿੱਥੇ ਕਰਨਾ ਉਹ ਦੱਸੋ ਤੁਸੀਂ, ਡਿਲੀਵਰੀ ਵੀ ਦੇਵਾਂਗੇ ਤੁਹਾਨੂੰ ਬੰਦੇ ਦੀ, ਤੁਹਾਡਾ ਸੇਫ ਹਾਊਸ ਕਿਤੇ ਯੂਰਪ ਚ ਬਣਿਆ ਹੋਏਗਾ ਕਿਉਂਕਿ ਟੋਰਚਰ ਸ਼ੋਰਚਰ ਕਰਨਾ ਤੁਸੀਂ ਇੱਥੇ ਅਮਰੀਕਾ ਚ, ਇਵੇਂ ਤੁਹਾਨੂੰ ਹਿਊਮਨ ਰਾਈਟ ਦਾ ਚੱਕਰ ਕਾਹਨੂੰ ਪਾਉਣਾ, ਉੱਥੇ ਕਿਤੇ ਯੂਰਪ ਡਿਲੀਵਰੀ ਕਰ ਦਿੰਦੇ ਬੰਦੇ ਦੀ ਤੁਹਾਡੇ, ਉੱਥੇ ਪਹੁੰਚ ਜਾਏਗਾ, ਉੱਥੇ ਆਰਾਮ ਨਾਲ ਟੋਰਚਰ ਸ਼ੋਰਚਰ ਕਰੋ, ਫਿਰ ਜੋ ਪੁਰਾਣਾ ਕਹਾ ਕੇ ਮਾਮਲਾ ਖਤਮ ਕਰੋ, ਗੁੰਡਾਮਨਾ ਬੇ ਤੁਸੀਂ ਬਣਾਇਆ, ਹੋਰ 50 ਚੀਜ਼ਾਂ ਤੁਸੀਂ ਬਣਾਈਆਂ ਹੋਈਆਂ। ਸੋ ਉਹ ਪਹਿਲਾਂ ਸਿਸਟਮ ਇਦਾਂ ਚੱਲਦਾ ਸੀ, ਉਹ ਮੁਸ਼ਰਫ ਸਾਹਿਬ ਕਹਿੰਦੇ ਸੀ ਠੀਕ ਹੈ ਇੰਨੀ ਪੇਮੈਂਟ ਕਰ ਦਿਓ ਗੱਲ ਖਤਮ, ਅੱਧੇ ਇਹਨਾਂ ਦੇ ਜਿਹੜੇ ਬੰਦੇ ਸੀ ਉਹ ਇਹਨੂੰ ਸਮਝ ਨਹੀਂ ਆ ਰਿਹਾ ਸੀ ਵੀ ਪੈਸਾ ਰੱਖੀਏ ਕਿੱਥੇ, ਕਿਉਂਕਿ ਡਾਲਰ ਚ ਜਦੋਂ ਕਨਵਰਟ ਕਰਦੇ ਸੀ ਉਹ ਰੁਪੀ ਪਾਕਿਸਤਾਨੀ ਰੁਪੀ ਚ ਸਮਝ ਨਹੀਂ ਆਉਂਦਾ ਸੀ ਪੈਸਾ ਰੱਖਣਾ ਕਿੱਥੇ ਆ, ਇੰਨਾ ਪੈਸਾ ਆ ਰਿਹਾ। ਉਹ ਕਹਿੰਦੇ ਫਿਰ ਡਾਲਰ ਦਾ ਡਾਲਰ ਹੀ ਰਹਿਣ ਦੋ, ਉੱਥੋਂ ਅਮਰੀਕਾ ਚੋਂ ਨਿਕਲਦਾ ਇੱਥੇ ਕਿਤੇ ਸਵਿਸ ਬੈਂਕ ਚ ਪਾ ਲਓ, ਲੰਡਨ ਫਲੈਟ ਫਲੂਟ ਖਰੀਦ ਲਓ, ਕਿਤੇ ਦੁਬਈ ਬਿਲਡਿੰਗਾਂ ਖਰੀਦ ਲਓ, ਆਹ ਕੰਮ ਕਰਦੇ ਰਹੇ ਲੋਕੀ। ਉਹ ਹੁਣ ਪਾਕਿਸਤਾਨ ਦੇ ਲੋਕ ਕਹਿੰਦੇ ਯਾਰ ਕਮਾਲ ਹੋ ਗਈ, ਕੋਈ ਮੈਨੂੰ ਇੰਨੀ ਦੁੱਖ ਹੋਇਆ ਕਿ ਇੱਕ ਪਾਕਿਸਤਾਨ ਦਾ ਮਸ਼ਹੂਰ ਹਾਕੀ ਖਿਲਾੜੀ ਉਹ ਉੱਥੇ ਤੁਸੀਂ ਇਲਾਜ ਨਹੀਂ ਕਰ ਸਕਦੇ, ਉਹਦਾ ਹਾਸਪਿਟਲ ਨਹੀਂ ਤੁਹਾਡੇ ਕੋਲ, ਉਹ ਇੰਡੀਆ ਮੰਗ ਕਰ ਰਿਹਾ ਸੀ ਮੈਨੂੰ ਇੰਡੀਆ ਦਾ ਵੀਜ਼ਾ ਦਿਓ ਜੀ ਮੈਂ ਇਲਾਜ ਕਰਾਉਣਾ ਜਾ ਕੇ। ਇਹਨਾਂ ਨੂੰ ਲੀਡਰਸ ਨੂੰ ਮੰਗ ਕਰਨੀ ਚਾਹੀਦੀ ਸੀ ਕਿ ਮੁਸ਼ਰਫ ਸਾਹਿਬ ਜਦੋਂ ਇਹ ਕਹਿੰਦੇ ਸੀ ਕਿ ਸਾਨੂੰ 2 ਬਿਲੀਅਨ 4 ਬਿਲੀਅਨ ਅਮੈਰੀਕਨ ਡਾਲਰ ਆ ਰਿਹਾ, ਕੋਈ 100-200 ਮਿਲੀਅਨ ਥੋੜੀ ਆ ਰਿਹਾ, ਉਸ ਵੇਲੇ ਕਹਿੰਦੇ ਅਮਰੀਕਾ ਨੂੰ ਕਿ ਦੇਖੋ ਗੱਲ ਸੁਣੋ ਬੰਦੇ ਤੁਹਾਡੇ ਫੜ ਦਿਆਂਗੇ, ਪੈਸੇ ਤਾਂ ਬਣਾਉਣੇ ਸੀ ਤੁਸੀਂ, ਬਟ ਐਟਲੀਸਟ ਤੁਸੀਂ ਕਹਿੰਦੇ ਕਿ ਪਾਕਿਸਤਾਨ ਦੇ ਸਾਡੇ 6 ਸ਼ਹਿਰਾਂ ਚ ਸਾਨੂੰ 6 ਯੂਨੀਵਰਸਿਟੀਜ਼ ਦਿਓ, 6 ਤੁਸੀਂ ਸਟੇਡੀਅਮ ਦਿਓ ਸਾਨੂੰ, 6 ਤੁਸੀਂ ਯੂਨੀਵਰਸਿਟੀ ਹੋ ਗਏ ਸਟੇਡੀਅਮ ਹੋ ਗਏ, 6 ਤੁਸੀਂ ਸਾਨੂੰ ਹਾਸਪਿਟਲ ਦਿਓ ਵਰਲਡ ਕਲਾਸ, ਬਟ ਤਾਂ ਕੰਮ ਕਰਾਂਗੇ ਤੁਹਾਡਾ, ਤੁਹਾਨੂੰ ਜ਼ਰੂਰਤ ਹੈ ਸਾਡੀ, ਤੁਹਾਨੂੰ ਸਾਡੀ ਜ਼ਰੂਰਤ ਹੈ ਅਫਗਾਨਿਸਤਾਨ ਚ। ਉੱਪਰ ਲੀਡਰ ਨੇ ਆਵਾਮ ਦਾ ਤਾਂ ਸੋਚਦੇ ਹੀ ਨਹੀਂ ਵੀ ਆਮ ਪਾਕਿਸਤਾਨੀ ਨੂੰ ਕੀ ਅਸੀਂ ਫਾਇਦਾ ਦੇਣਾ, ਉਹ ਇਹਨਾਂ ਨੂੰ ਇੱਦਾਂ ਦੀਆਂ ਕੰਟਰੀਆਂ ਬੜੀਆਂ ਸੂਟ ਕਰਦੀਆਂ ਨੇ, ਇਹ ਅਮਰੀਕਾ ਨੂੰ ਵੀ ਹਾਂਜੀ ਸਵਾਲ। ਤੁਸੀਂ ਗੱਲ ਦੱਸੋ ਹਿਊਮਨ ਰਾਈਟ ਕੀ ਤੁਸੀਂ ਕੀਤਾ, ਇਰਾਕ ਦੇ ਲੋਕਾਂ ਲਈ ਕੀ ਕੀਤਾ, ਇਰਾਨ ਦੇ ਲੋਕਾਂ ਲਈ ਤੁਸੀਂ ਕੀ ਕੀਤਾ, ਸਾਊਦੀ ਅਰੇਬੀਆ ਦੇ ਵਿੱਚ ਡਿਕਟੇਟਰ ਬੈਠੇ ਨੇ ਉੱਥੇ ਸਾਰੇ ਮਿਡਲ ਈਸਟ ਦੇ ਵਿੱਚ, ਇਹ ਉੱਥੇ ਜਾਂਦੇ ਨੇ ਇਜਿਪਟ ਤੋਂ ਲੈ ਕੇ ਆਪਣੇ ਸਾਊਦੀ ਅਰੇਬੀਆ ਤੋਂ ਲੈ ਕੇ ਜਿੱਥੇ ਮਰਜ਼ੀ ਚਲੇ ਜਾਣ ਉੱਥੇ ਜਾ ਕੇ ਲੀਡਰਸ ਨਾਲ ਡੀਲਾਂ ਡੁੱਲਾਂ ਬਣਾਉਂਦੇ ਨੇ, ਆਮ ਲੋਕਾਂ ਦਾ ਜੋ ਹੁੰਦਾ ਇਹ ਕਿਹੜਾ ਪੁੱਛਦੇ ਨੇ ਉੱਥੇ ਕਿਸੇ ਨੂੰ, ਪੁੱਛਦੇ ਨੇ ਕਿਤੇ, ਕੋਈ ਇਰਾਕ ਚ ਇਹਨਾਂ ਨੇ ਪੁੱਛਿਆ, ਕੋਈ ਅਫਗਾਨਿਸਤਾਨ ਚ ਪੁੱਛਿਆ, ਇਹ ਗੱਲ ਕਰਦੇ ਨੇ। ਹਿਊਮਨ ਰਾਈਟ ਦੀ ਕਮਾਲ ਹੋ ਗਈ ਯਾਰ ਤੁਹਾਡੀ, ਹੈ ਜਿੱਥੇ ਦੁਨੀਆਂ ਦੀ ਸਭ ਤੋਂ ਵੱਡੀ ਡੈਮੋਕਰੇਸੀ ਹੈ ਤੁਸੀਂ ਉੱਥੇ ਸਵਾਲ ਖੜੇ ਕਰਦੇ ਹੋ, ਇੱਦਾਂ ਕਰ ਦਿਆਂਗੇ ਉਹ ਤਾਂ ਕੀ ਕਰ ਦਿਓਗੇ ਤੁਸੀਂ, ਕੀ ਕਰ ਕੀ ਦਿਓਗੇ, ਪਹਿਲਾਂ ਪਤਾ ਵੀ ਲੱਗੇ ਨਾ ਅਮਰੀਕਾ ਕੀ ਕਰ ਦੇਗਾ। ਸੋ ਇਹ ਫਾਲਤੂ ਦੀਆਂ ਗੱਲਾਂ ਇਹਨਾਂ ਦੀਆਂ, ਅਸਲ ਚ ਕੀ ਆ ਉਹ ਇੰਡੀਆ ਹੁਣ ਇਹਨਾਂ ਨੂੰ ਦੱਸਣ ਲੱਗਾ ਕਿ ਭਾਈ ਸਾਹਿਬ ਆਪਣਾ ਹਿਸਾਬ ਦੇ ਨਾਲ। ਮਜ਼ਾ ਆ ਗਿਆ ਅੱਜ ਸਵੇਰੇ ਉਹ ਰਣਧੀਰ ਜੈਸੋ ਠੋਕ ਕੇ ਰੱਖ ਦਿੱਤਾ ਉਹਨਾਂ ਫੜ ਕੇ ਸਵੇਰੇ, ਉਹਨਾਂ ਨੇ ਮਿੰਟ ਨਹੀਂ ਲੱਗਣ ਦਿੱਤੇ ਅਮਰੀਕਾ ਦਾ, ਇਧਰੋਂ ਅਮਰੀਕਾ ਦਾ ਬਿਆਨ ਨਾਲ ਹੀ ਉਹਨਾਂ ਨੇ ਕੜਾਕੇ ਨਾਲ ਬਿਆਨ ਦੇ ਦਿੱਤਾ, ਕਿਹਾ ਸੁਣੋ ਭਾਜੀ ਚੱਕੋ ਫਟਾਫਟ ਕਾਰਜਕ੍ਰਮ ਆਪਣਾ। ਸੋ ਇਹ ਇਹ ਅਮਰੀਕਾ ਦੀ ਉਹ ਖਤਮ ਹੋ ਗਿਆ ਮਾਮਲਾ। ਔਰ ਤੁਸੀਂ ਦੇਖ ਲੈਣਾ ਜਿਹੜੀਆਂ ਰਹਿੰਦੀਆਂ ਕੰਟਰੀਜ਼ ਵੀ ਹੈਗੀਆਂ ਨੇ, ਕੋਈ ਜਿਹੜੀਆਂ 2-4 ਸੁਣਦੀ ਸੀ ਇਹਨਾਂ ਦੀ ਗੱਲ ਪਾਕਿਸਤਾਨ, ਉਹਨਾਂ ਨੇ ਵੀ ਖਤਮ ਕਰ ਦੇਣਾ। ਉਹ ਪੁੱਛਣਗੇ ਨਾ ਪਾਕਿਸਤਾਨ ਦੇ ਲੋਕ, ਹੁਣ ਪੁੱਛਣਗੇ ਔਰ ਪੁੱਛ ਰਹੇ ਨੇ ਕਿ ਸਾਨੂੰ ਕੀ ਦਿੱਤਾ ਇਹ ਦੱਸੋ ਨਾ ਤੁਸੀਂ, ਵੇਅਰ ਇਜ਼ ਅਵਰ ਯੂਨੀਵਰਸਿਟੀ, ਵੇਅਰ ਇਜ਼ ਅਵਰ ਹਾਸਪਿਟਲ, ਵੇਅਰ ਹੈਵ ਯੂ ਇਨਵੈਸਟਿਡ ਇਨ ਅਵਰ ਇਨਫਰਾਸਟ੍ਰਕਚਰ। ਪਾਕਿਸਤਾਨ ਦੇ ਅਖਬਾਰ ਭਰੇ ਪਏ ਨੇ ਸਭ, ਪਾਕਿਸਤਾਨ ਦੀ ਡੈਟ ਸਰਵਿਸਿੰਗ ਦੇ ਵਿੱਚ ਸਭ ਤੋਂ ਜ਼ਿਆਦਾ ਪੈਸਾ ਕੌਣ ਲੈ ਰਿਹਾ, ਚਾਈਨਾ ਲੈ ਰਿਹਾ। ਉਹ ਅਖਬਾਰ ਭਰੇ ਪਏ ਨੇ, ਮੈਨੂੰ ਕੋਈ ਇੱਥੇ ਬੈਠੇ ਟੋਰੋਂਟੋ ਇਨਫੋਰਮੇਸ਼ਨ ਕਿੱਥੋਂ ਮਿਲ ਜਾਂਦੀ ਹੈ, ਉਹ ਅਖਬਾਰ ਪੜ੍ਹ ਲਓ ਉਹਨਾਂ ਦੇ, ਉਹ ਲਿਖ ਦਿੰਦੇ ਨੇ ਉਹਨਾਂ ਦੇ ਪੱਤਰਕਾਰ ਜਿਹੜੇ ਬਥੇਰੇ ਉੱਥੇ ਸੱਚੇ ਪੱਤਰਕਾਰ ਬੈਠੇ ਨੇ ਪਾਕਿਸਤਾਨ ਚ, ਉਹ ਕਹਿੰਦੇ ਭਾਈ ਸਾਹਿਬ ਚਾਈਨਾ ਸਾਡਾ ਆਲ ਵੈਦਰ ਫ੍ਰੈਂਡ ਕਿੱਥੋਂ ਹੋ ਗਿਆ, $100 ਅੱਜ ਅਸੀਂ ਕਰਜ਼ਾ ਮੋੜ ਰਹੇ ਹਾਂ ਤੇ $70-80 ਪਾਕਿਸਤਾਨ ਨੇ ਸਾਨੂੰ ਸਾਡਾ ਨਕਸ ਦਮ ਕਰ ਰੱਖਿਆ ਵੀ ਪਹਿਲਾਂ ਮੇਰੇ ਪੈਸੇ ਮੋੜੋ, ਔਰ ਕਰਜ਼ ਇੰਟਰਸਟ ਵੀ ਪੂਰਾ ਲੈ ਰਿਹਾ। ਇਹ ਕਾਹਦਾ ਦੋਸਤ ਹੋਇਆ, ਇਹ ਕਾਹਦਾ ਦੋਸਤ ਹੋਇਆ, ਹੁਣ IMF ਤੋਂ ਅਸੀਂ ਚੱਕਰ ਚੁਲਝੇ ਹੋਏ ਹਾਂ ਦੋਸਤ, ਚਾਈਨਾ ਲਈ ਪੀਨਟਸ ਹੈ, ਚਾਈਨਾ ਲਈ $10-50 million ਇਸ ਪੀਨਟਸ ਫੋਰ ਦੈਮ। ਦੋਸਤ ਉਹ ਹੋਏਗਾ ਕਿ ਚਲੋ ਕਹਿੰਦਾ, ਅਗਲਾ ਕਹਿੰਦਾ ਜੀ ਚਲੋ 30-40 ਬਿਲੀਅਨ ਲਗਾਇਆ ਅਸੀਂ ਤੁਹਾਡੇ ਲਈ, 30-40 ਬਿਲੀਅਨ ਆਪਣਾ ਕਰੋ, ਆਪਣੀ ਇਕੋਨਮੀ ਠੀਕ ਕਰੋ, ਦਰੁਸਤ ਕਰੋ, ਜਦੋਂ ਠੀਕ ਹੋ ਜਾਏਗਾ ਮੁੜ ਜਾਏਗਾ ਪੈਸਾ ਸਾਡਾ ਯਾਰ, ਆ ਜਾਏਗਾ ਪੈਸਾ। ਉਹਦੀ ਉਹਨੂੰ ਦੋਸਤ ਹੁੰਦਾ ਵੀ 5-10-15-20 ਸਾਲ ਨੂੰ ਦੇ ਦਿਓ ਪੈਸੇ ਸਾਡੇ, ਸਾਨੂੰ ਕੀ ਫਰਕ ਪੈਂਦਾ 10-50 ਬਿਲੀਅਨ ਤੁਹਾਡੇ ਵੱਲ ਪਿਆ ਰਹਿਣ ਦਿਓ। ਉਹ ਤੇ ਕਹਿੰਦਾ ਮੇਰਾ $1 ਵਾਪਸ ਕਰੋ, ਔਰ ਕਰਜ਼ਾ ਜਿਹੜਾ ਮੁੜ ਰਿਹਾ ਡੈਟ ਸਰਵਿਸਿੰਗ ਜਿਹੜੀ ਕਰ ਰਿਹਾ ਪਾਕਿਸਤਾਨ ਸਾਨੂੰ ਦਿਓ ਪਹਿਲਾਂ, ਮੇਰਾ ਪੈਸਾ ਕੱਢ ਲਵਾਂ ਮੈਂ। ਇਹ ਦੋਸਤੀ ਹੈ ਤੁਹਾਡੀ ਅਮਰੀਕਾ ਲਈ ਕਿੰਨੀ ਵੱਡੀ। ਕਿ ਉਹ IMF ਤੋਂ ਪੰਡੀਸ਼ਨ ਲਵਾਓ, ਆਪਣੇ ਹਿਸਾਬ ਨਾਲ ਸਾਰਾ ਕੁਝ ਚਲਾਣਾ ਹੈ। ਮਹਿੰਗਾਈ ਉੱਥੇ ਆਮ ਲੋਕਾਂ ਦੀ ਹਾਲਤ ਦੇਖੋ ਕੀ ਹੋਈ ਪਈ ਹੈ। ਉਸ PSL ਦੇ ਪਲੇ ਆਫ ਦੀ ਗੇਮ ਚੱਲਦੀ ਪਈ ਹੈ, PSL ਦੇ ਪਾਕਿਸਤਾਨ ਸੁਪਰ ਲੀਗ ਦੀ, ਬੰਦਾ ਕੋਈ ਦੇਖਣ ਨਹੀਂ ਆ ਰਿਹਾ। ਉਹ ਕਿੱਥੋਂ ਆਉਣ ਵਿਚਾਰੇ, ਰਮਜ਼ਾਨ ਦਾ ਮਹੀਨਾ, ਸਾਰੀਆਂ ਕੀਮਤਾਂ ਉੱਪਰ ਚਲੀ ਗਈਆਂ। ਅਗਲੇ ਬੰਦੇ ਕਹਿੰਦੇ ਮਤਲਬ ਕਿ ਇਹ ਹਾਲਤ ਹੈ। ਅੱਜ 2025 ਦੀ ਮੈਂ ਰਿਪੋਰਟ ਤੁਹਾਨੂੰ ਜਾਰੀ ਕਰ ਦਿੰਦਾ। ਐਕਚੁਲੀ ਖਬਰਾਂ ਹੁੰਦੀਆਂ ਇੰਨੀਆਂ, ਕਿਹੜੀ ਕਿਹੜੀ ਖਬਰ ਜਾਰੀ ਕਰੀਏ। 2025 ਦੀ ਚੈਂਪੀਅਨਸ ਟਰਾਫੀ ਉਹ ਪਾਕਿਸਤਾਨ ਚ ਹੋਣੀ ਸੀਗੀ, ਠੀਕ ਹੈ। ਅੱਜ ਰਿਪੋਰਟ ਪੜ੍ਹੀ ਹੈ, ਕੀ ਹੋ ਰਿਹਾ ਉੱਥੇ, ਉਹਦੇ ਬਾਰੇ ਅੱਗੇ ਚੱਲ ਕੇ ਦੱਸਦਾ। ਉਹ ਵਸੀਮ ਅਕਰਮ ਸਾਹਿਬ ਸਹੀ ਕਹਿ ਰਹੇ ਨੇ ਵੀ ਧਰਮਸ਼ਾਲਾ ਸਟੇਡੀਅਮ ਨਵਾਂ ਬਣ ਗਿਆ, ਉਹ ਤੋਂ ਇੰਡੀਆ ਤਾਂ ਰੋਜ਼ ਨਵੇਂ ਸਟੇਡੀਅਮ ਬਣਾ ਰਿਹਾ। ਤੁਸੀਂ ਇਹਨੂੰ ਪੁੱਛੋ ਅਮਰੀਕਾ ਨੂੰ, ਤੁਸੀਂ ਭਾਈ ਸਾਹਿਬ ਬੰਦੇ ਮਾਰਨੇ ਸੀਗੇ, ਤੁਸੀਂ ਤਾਂ ਫਾਇਦਾ ਲੈ ਲਿਆ, ਸਾਨੂੰ ਵੀ ਕੋਈ 8-10 ਸਟੇਡੀਅਮ ਦੇ ਕੇ ਜਾਂਦੇ ਇੱਥੇ। ਸਾਡੀ ਆਉਣ ਵਾਲੀ ਜਨਰੇਸ਼ਨ ਨੂੰ ਇੰਸਪਾਇਰ ਕਰਨ ਲਈ ਐਜੂਕੇਸ਼ਨ ਚਾਹੀਦੀ, ਯੂਨੀਵਰਸਿਟੀ ਖੋਲੋ। ਕਿੰਨੀ ਮੰਗਾਂ, ਯੂਨੀਵਰਸਿਟੀ, ਸਟੇਡੀਅਮ ਤੇ ਹਸਪਿਟਲ। ਖੈਰ ਗੱਲਾਂ ਖਬਰਾਂ ਕਾਫੀ ਨੇ, ਫਿਰ ਗੱਲ ਕਰਾਂਗੇ। ਹਾਂਜੀ,
ਥੈਂਕ ਯੂ ਜੀ। ਗਾਜ਼ਾ ਦੇ ਉੱਤੇ ਇਜ਼ਰਾਇਲ ਦੇ ਅਟੈਕ ਨੂੰ ਸਹੀ ਕਹਿ ਰਹੀ ਹੈ ਕਿ ਜੋ ਇਜ਼ਰਾਇਲ ਕਰ ਰਿਹਾ ਉਹ ਸਹੀ ਕਰ ਰਿਹਾ ਹੈ, ਉਸਕੋ ਕਰਨੇ ਕਰਨਾ ਚਾਹੀਏ, ਉਹਨਾਂ ਨੂੰ ਕਰਨਾ ਚਾਹੀਦਾ ਕਿ ਨਹੀਂ ਕਰਨਾ ਚਾਹੀਦਾ ਤੁਹਾਨੂੰ?
ਇਜ਼ਰਾਇਲ
ਨਹੀਂ ਕਰਦੇ ਪਏ ਉਹ ਵੀ,
ਹਾਂਜੀ,
ਉਹ ਜਿਹੜੇ ਮੇਰੇ ਭਰਾ ਇੱਥੇ ਟੀਵੀ ਤੇ ਆ ਕੇ ਤੁਹਾਡੇ ਸਾਹਮਣੇ ਕਹਿੰਦੇ ਨੇ ਵੀ ਜੋ ਇਜ਼ਰਾਇਲ ਗਾਜ਼ਾ ਮੇ ਇਜ਼ਰਾਇਲ ਕਰ ਰਿਹਾ ਉਹ ਸਹੀ ਹੈ।
ਉਹ ਹਰੇਕ ਦਾ ਆਪਣਾ ਵਿਊ ਪੁਆਇੰਟ ਹੈ ਵੀਰ ਸਾਹਿਬ, ਅਸੀਂ ਕਿਸੇ ਨੂੰ ਰੋਕ ਥੋੜੀ ਸਕਦੇ ਹਾਂ। ਮੇਰਾ ਵਿਊ ਪੁਆਇੰਟ ਤੁਸੀਂ ਸੁਣ ਲਿਆ, ਦੇਖੋ ਵਾਈ ਮੀਡੀਆ ਦੀ ਇਹੀ ਖਾਸੀਅਤ ਹੈ, ਅਸੀਂ ਹਰੇਕ ਨੂੰ ਆਪਣਾ ਵਿਊ ਪੁਆਇੰਟ ਦੇਣ ਦਾ ਹੱਕ ਦਿੰਦੇ ਹਾਂ। ਵਾਈ ਮੀਡੀਆ ਦੇ ਉੱਤੇ ਇੱਕ ਬੰਦਾ ਆ ਕੇ ਕਹਿੰਦਾ ਜੀ ਅਸੀਂ ਇਜ਼ਰਾਇਲ ਦੇ ਹੱਕ ਚ ਗੱਲ ਕਰਨੀਆਂ ਕਰੋ, ਇੱਕ ਕਹਿੰਦਾ ਅਸੀਂ ਇਜ਼ਰਾਇਲ ਦੇ ਖਿਲਾਫ਼ ਗੱਲ ਕਰਨੀਆਂ ਕਰੋ, ਐਸ ਫਾਰ ਐਸ ਰਿਸਪੈਕਟਫੁਲੀ ਕਰ ਰਿਹਾ, ਕਰੀ ਜਾਣ ਦਿਓ, ਉੱਥੇ ਕੀ ਅਰਜ਼ ਹੈਗਾ। ਹਾਂ, ਮੇਰਾ ਵਿਊ ਪੁਆਇੰਟ ਕੋਈ ਪੁੱਛੇ ਤਾਂ ਮੈਂ ਤੇ ਸੀਜ਼ ਫਾਇਰ ਥੋੜੀ, ਮੈਂ ਤਾਂ ਕਹਿੰਦਾ ਪਰਮਾਨੈਂਟ ਸੀਜ਼ ਫਾਇਰ ਚਾਹੀਦੀ ਹੈ। ਸੀਜ਼ ਫਾਇਰ ਯੂ ਮੇਕਿੰਗ ਅ ਡੀਲ ਆਫ ਸੀਜ਼ ਫਾਇਰ, ਪਹਿਲਾਂ ਵੀ ਹੋਈ ਹੈ। ਨੋ, ਪਰਮਾਨੈਂਟ ਸੀਜ਼ ਫਾਇਰ ਚਾਹੀਦੀ ਹੈ। ਤੁਸੀਂ ਉਹਨਾਂ ਕਹੋ ਜੀ ਤੁਸੀਂ ਆਪਣੇ ਬੰਦਕ ਛੁਡਾਉਣੇ ਆ, ਬਿਲਕੁਲ ਛੁਡਾਓ। ਤੁਸੀਂ ਹਮਾਸ ਦੇ ਲੀਡਰਸ ਨਾਲ ਲੜਾਈ ਲੜਨੀ ਹੈ, ਬਿਲਕੁਲ ਲੜੋ। ਯੂ ਹੈਵ ਦਾ ਰਾਈਟ ਟੂ ਡਿਫੈਂਡ, ਯੈਸ ਯੂ ਹੈਵ ਦਾ ਰਾਈਟ ਟੂ ਡਿਫੈਂਡ, ਬਟ ਦੋ ਚੀਜ਼ਾਂ ਬੜੀਆਂ ਇੰਪੋਰਟੈਂਟ ਨੇ। ਪਹਿਲੀ ਚੀਜ਼ ਤਾਂ ਟੂ ਸਟੇਟ ਸੋਲੂਸ਼ਨ, ਉਹਨਾਂ ਨੂੰ ਵੀ ਆਪਣਾ ਦੇਸ਼ ਦਿਓ, ਉਹਨਾਂ ਨੂੰ ਆਪਣਾ ਰਹਿਣ ਦਾ ਹੱਕ ਦਿਓ, ਟੂ ਸਟੇਟ ਸੋਲੂਸ਼ਨ। ਦੂਸਰੀ, ਪਰਮਾਨੈਂਟ ਸੀਜ਼ ਫਾਇਰ, ਸੀਜ਼ ਫਾਇਰ ਨਹੀਂ, ਪਰਮਾਨੈਂਟ ਸੀਜ਼ ਫਾਇਰ, ਸੀਜ਼ ਬਿਲਕੁਲ ਪੱਕੇ ਤੌਰ ਤੇ। ਉੱਥੇ ਸਿਵਿਲੀਅਨਸ ਦਾ ਤੁਸੀਂ ਬੁਰਾ ਹਾਲ ਕਰਕੇ ਰੱਖਿਆ, ਔਰਤਾਂ, ਬੱਚੇ, ਬਜ਼ੁਰਗ, 20% ਔਰਤਾਂ ਕੋਲ ਖਾਣਾ ਨਹੀਂ ਹੈ, 20% ਔਰਤਾਂ ਕੋਲ। ਉਹ ਬੱਚਿਆਂ ਨੂੰ ਵਿਚਾਰੇ ਨੇ ਕੀ ਟੇਕ ਕੇਅਰ ਕਰਨਗੀਆਂ ਉੱਥੇ ਗਜ਼ਾ ਦੇ ਵਿੱਚ? ਬੱਚੇ ਛੋਟੇ ਛੋਟੇ ਨੇ, ਉਹਨਾਂ ਕੋਲ ਖਾਣਾ ਨਹੀਂ ਹੈ, ਚਿਲਡਰਨ ਆਰ ਡਾਇੰਗ ਬਿਕੋਜ਼ ਦੇ ਆਰ ਨਾਟ ਗੈਟਿੰਗ ਫੂਡ। ਮੈਂ ਇਸ ਲਈ ਤਾਂ ਗੱਲ ਕਰਦਾ ਨਾ, ਕਿੰਨੇ ਡਬਲ ਸਟੈਂਡਰਡ ਨੇ ਲੋਕਾਂ ਦੇ। ਅਮਰੀਕਾ ਨੂੰ ਪਤਾ ਵੀ ਨਹੀਂ ਹੈ ਵੀ CA ਹੈ ਕਿ ਵੀ ਕਿਸੇ ਦੀ ਸਿਟੀਜ਼ਨਸ਼ਿਪ, ਭਾਈ ਸਾਹਿਬ ਲੈ ਨਹੀਂ ਰਹੀ ਹੈ, ਸਿਟੀਜ਼ਨਸ਼ਿਪ ਦੇ ਰਹੇ ਨੇ, ਕਿਸੇ ਨੂੰ ਰੋਕਿਆ ਥੋੜੀ ਹੈ। ਤੁਸੀਂ ਉਹ ਤੇ ਗੱਲ ਕਰੀ ਜਾ ਰਹੇ ਹੋ ਸਿਟੀਜ਼ਨਸ਼ਿਪ ਏਦਾਂ ਨਾ ਹੋ ਜਾਏ, ਵੀ ਆਰ ਮੋਨੀਟਰਿੰਗ ਦਾ ਸਿਚੁਏਸ਼ਨ ਵੈਰੀ ਕਲੋਜ਼ਲੀ। ਅੱਛਾ, ਤੁਸੀਂ ਇਹਨੂੰ ਮੋਨੀਟਰ ਕਰ ਰਹੇ ਹੋ, ਉੱਥੇ ਜਿਹੜੇ ਬੱਚੇ ਰੋਜ਼ ਮਰ ਰਹੇ ਨੇ ਗਜ਼ਾ ਦੇ ਵਿੱਚ, ਉਹ ਤੁਹਾਡਾ ਦੋਸਤ ਹੈ ਇਜ਼ਰਾਇਲ, ਤੁਸੀਂ ਉੱਥੇ ਤੁਸੀਂ ਕੁਛ ਨਹੀਂ ਕਰ ਰਹੇ ਹੋ, ਉੱਥੇ ਤੁਹਾਡੀ ਜ਼ੁਬਾਨ ਨਹੀਂ ਖੁੱਲ ਰਹੀ ਹੈ, ਤੁਹਾਡੇ ਸੀਜ਼ ਫਾਇਰ ਲਫ਼ਜ਼। ਕੈਨੇਡਾ ਚ ਵੀ ਇਹ ਹਾਲ ਹੋਇਆ ਪਿਆ ਸਾਡੇ, ਕੈਨੇਡਾ ਚ ਵੀ ਬੜਾ ਡਰਦੇ ਡਰਦੇ ਸੀਜ਼ ਫਾਇਰ ਇਹਨਾਂ ਨੇ ਬੋਲਿਆ। ਹੁਣ ਮਿਲਣੀ ਜੋਲੀ ਜੀ ਗਏ ਹੋਏ ਨੇ ਉੱਥੇ, ਮਹਿਮੂਦ ਅਬਾਸ ਨਾਲ ਮਿਲੇ, ਉੱਥੇ ਦੂਜਿਆਂ ਨੂੰ ਮਿਲ ਰਹੇ ਨੇ, ਕੋਸ਼ਿਸ਼ਾਂ ਕਰ ਰਹੇ ਨੇ ਆਪਣੇ ਵੀ, ਚਲੋ ਚੰਗੀ ਗੱਲ ਹੈ। ਬਟ ਉੱਥੇ ਤਾਂ ਤੁਹਾਡੀ, ਉੱਥੇ ਕਦੇ ਆਏ ਕਿਤੇ ਬਿਆਨ, ਆ ਜਾਵੇ ਕਿਤੇ ਬਿਆਨ ਕਿ ਵੀ ਉੱਥੇ ਡਰਦੇ ਨੇ, ਸਾਰੇ ਡਰਦੇ ਨੇ ਉੱਥੇ ਇਜ਼ਰਾਇਲ ਤੋਂ, ਅਮਰੀਕਾ ਵੀ, ਕੈਨੇਡਾ ਵੀ, ਸਭ ਡਰਦੇ ਨੇ ਇਜ਼ਰਾਇਲ ਤੋਂ। ਕਿਉਂਕਿ ਉਹਨੂੰ ਪੁੱਛੋ, ਮੈਂ ਖੁਦ ਕਹਿੰਦਾ ਕਿ ਹਮਾਸ ਇਜ਼ ਅ ਟੈਰਰਿਸਟ ਆਰਗੇਨਾਈਜੇਸ਼ਨ, ਮੈਂ ਡੇ 1 ਦਾ ਵਰਡ ਇਹਨਾਂ ਨੇ ਟੈਰਰਿਸਟ ਰੱਖਿਆ ਹਮਾਸ ਲਈ, ਬਟ ਲੋਕ ਥੋੜੀ ਟੈਰਰਿਸਟ ਨੇ ਉੱਥੇ ਦੇ, ਆਮ ਬੱਚੇ, ਬਜ਼ੁਰਗ, ਬੁੜੇ, ਉਹਨਾਂ ਨੂੰ ਕੀ? ਅੱਛਾ ਜੀ, ਉਹਨਾਂ ਦੀ ਆਈਡੀਓਲੋਜੀ, ਉਹਨਾਂ ਦੀ ਵੀ ਜੀ ਗਜ਼ਾ ਦੇ ਵਿੱਚ ਇਹਨਾਂ ਦੇ ਨਾ ਵਰਗੀ ਹੈਗੀ, ਹਮਾਸ ਵਰਗੇ ਦੀ ਆਈਡੀਓਲੋਜੀ ਤੁਸੀਂ ਠੀਕ ਕਰਨੀ ਹੈ, ਜਾ ਕੇ ਆਈਡੀਓਲੋਜੀ ਰੱਖਣ ਦਿਓ ਉਹਨਾਂ ਨੂੰ। ਜੇ ਉਹ ਹਮਾਸ ਨੂੰ ਸਪੋਰਟ ਕਰਦੇ ਨੇ, ਤੁਸੀਂ ਹਸਪਿਟਲ ਬਣਾਓ, ਐਜੂਕੇਸ਼ਨ ਦਿਓ। ਕੱਲ ਨੂੰ ਗਜ਼ਾ ਵਾਲੇ ਕਹਿਣਗੇ ਯਾਰ ਹਮਾਸ ਵਾਲੇ ਤਾਂ ਬੜੇ ਗਲਤ ਬੰਦੇ ਹੈ, ਇਹ ਅਮਰੀਕਾ ਇਜ਼ਰਾਇਲ ਤੇ ਸਾਨੂੰ ਹਸਪਿਟਲ ਦੇ ਰਿਹਾ, ਐਜੂਕੇਸ਼ਨ ਦੇ ਰਿਹਾ, ਸਾਨੂੰ ਇਨਫਰਾਸਟ੍ਰਕਚਰ ਦੇ ਰਿਹਾ, ਇਹ ਬੰਦੇ ਜ਼ਿਆਦਾ ਠੀਕ ਲੱਗਦੇ ਨੇ ਸਾਨੂੰ, ਉਹਨਾਂ ਕੋਲ ਕਿਹੜਾ ਦਿਮਾਗ ਹੈ? ਨਹੀਂ, ਤੁਸੀਂ ਉੱਥੇ ਇੰਨਾ ਤੁਸੀਂ ਉੱਥੇ ਅਟੈਕ ਕਰਤਾ, ਇੰਨਾ ਤੁਸੀਂ ਉੱਥੇ ਬੰਦੇ ਨੂੰ, ਵਿਚਾਰੇ ਨੂੰ ਬੁਰੀ ਹਾਲਤ ਕਰ ਦਿੱਤੀ। ਹਾਂਜੀ, ਸੋਰੀ ਜੀ, ਸਪੋਂਸਰ ਵੇਟ ਕਰ ਰਹੇ, ਪਹਿਲਾਂ ਸਪੋਂਸਰ ਲਓ ਜੀ, ਫਿਰ ਕਾਲਰ ਬਾਕੀ ਜਾਰੀ ਰਹਿਣਗੇ। ਜੀ ਜੀ, ਗੋ ਹੈਡ ਜੀ, ਸਪੋਂਸਰ ਲੈ ਪਹਿਲਾਂ, ਫਿਰ ਸਮਾਂ ਨਿਕਲ ਜਾਏਗਾ। ਰਮਨਜੀਤ ਸਿੱਧੂ ਸਾਹਿਬ, ਵੈਲਕਮ ਸਰ, ਕੀ ਹਾਲ ਹੈ ਜੀ? ਠੀਕ ਹੈ ਜੀ ਸਿੱਧੂ ਸਾਹਿਬ?
ਫਸਟ ਕਲਾਸ ਯੁੱਧਵੀਰ ਜੀ, ਥੈਂਕ ਯੂ ਵੈਰੀ ਮਚ ਜੀ, ਬੜੀ ਜ਼ਬਰਦਸਤ ਡਿਸਕਸ਼ਨ ਚੱਲ ਰਹੀ ਸਰ ਅੱਜ, ਕਮਾਲ ਹੋ ਗਿਆ, ਕਮਾਲ। ਇੰਨਾ ਤੁਹਾਨੂੰ ਅਗਰੈਸ਼ਨ ਦੇ ਵਿੱਚ ਮੈਂ ਕਦੀ ਸੁਣਿਆ ਨੀ, ਦੇਖਿਆ ਨੀ, ਬੜੇ ਕਾਮ ਐਂਡ ਕੁਆਈਟ ਰਹਿੰਦੇ ਹੋ ਤੁਸੀਂ ਇੱਕਦਮ ਹੀ। ਚਲੋ, ਸਮਟਾਈਮਸ ਇਟ ਹੈਪਨਸ।
ਨਹੀਂ ਨਹੀਂ, ਸਰ ਹੋ ਸਕਦਾ ਹੈ ਕਿ ਮੇਰੀ ਟੋਨ ਜਿਹੜੀ ਹੈ ਤੁਹਾਨੂੰ ਅਗਰੈਸਿਵ ਲੱਗੇ, ਅਦਰਵਾਈਜ਼ ਆਈ ਐਮ ਵੈਰੀ ਕਾਮ ਫਰੋਮ ਇਨਸਾਈਡ। ਦੂਸਰੀ ਗੱਲ
ਦੇਖੋ, ਤੁਹਾਡੀ ਇਸ ਤਰ੍ਹਾਂ ਨੀ, ਮੈਂ ਟੋਨ ਦੀ ਨੀ ਗੱਲ ਕਰ ਰਿਹਾ, ਕਿਉਂਕਿ ਜਿਸ ਤਰ੍ਹਾਂ ਤੁਹਾਡੀ ਨੌਲੇਜ ਹੈਗੀ, ਜਦੋਂ ਤੁਸੀਂ ਉਹ ਥੋੜੇ ਟਾਈਮ ਦੇ ਵਿੱਚ ਉਹ ਜ਼ਿਆਦਾ ਇਨਫੋਰਮੇਸ਼ਨ ਦੇਣੀ ਹੁੰਦੀ ਨਾ, ਤਾਂ ਆਟੋਮੈਟਿਕਲੀ ਉਹ ਇੱਕ ਐਗਰੈਸ਼ਨ ਹੋ ਜਾਂਦਾ। ਇਹ ਨਹੀਂ ਇਟਸ ਨੋਟ ਇਨ ਅ ਨੈਗੇਟਿਵ ਸੈਂਸ, ਬਟ ਦਿਸ ਇਜ਼ ਇਨ ਅ ਪੋਜ਼ਿਟਿਵ ਸੈਂਸ ਕਿ ਇੰਨੀ ਜ਼ਿਆਦਾ ਨੌਲੇਜ ਹੈ ਤੁਹਾਡੇ ਕੋਲ ਔਰ ਸਿਰਫ ਤੁਸੀਂ ਇੱਕ ਕਾਲ ਦੇ ਜਵਾਬ ਦੇ ਵਿੱਚ ਦੇਣੀ ਹੈ, ਤਾਂ ਇਟਸ ਰੀਅਲੀ ਹੈਟਸ ਆਫ ਟੂ ਯੂ ਸਰ। ਥੈਂਕ ਯੂ ਵੈਰੀ ਮੱਚ ਫਾਰ ਯੂਰ ਨੌਲੇਜ। ਥੈਂਕ ਯੂ ਸਰ।
ਥੈਂਕ ਯੂ ਸਰ, ਥੈਂਕ ਯੂ। ਹੱਥ ਜੋੜ ਕੇ ਧੰਨਵਾਦ, ਹੱਥ ਜੋੜ ਕੇ ਤੁਹਾਡਾ ਬਹੁਤ ਬਹੁਤ ਧੰਨਵਾਦ। ਰਮਨਜੀਤ ਸਿੱਧੂ ਸਾਹਿਬ ਸਾਡੇ ਨਾਲ ਇਸ ਵੇਲੇ ਜੁੜੇ ਹੋਏ ਨੇ, ਔਰ ਸਰ ਪਹਿਲਾਂ ਆਪਣਾ ਫੋਨ ਨੰਬਰ ਦੇ ਦਿਓ ਔਰ ਫਿਰ ਸਰਵਿਸ ਬਾਰੇ ਜਾਣਕਾਰੀ ਸ਼ੇਅਰ ਕਰੋ। ਸਰ
ਸਰ ਮੇਰਾ ਫੋਨ ਨੰਬਰ 6477747507, ਵਾਂਸ ਅਗੇਨ 6477747507। ਪੰਜਾਬੀ ਦੇ ਵਿੱਚ 647-774-8507। ਯੁਧਵੀਰ ਜੀ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ, ਮੈਂ ਜਨਰਲ ਇੰਸ਼ੋਰੈਂਸ ਦੀਆਂ ਸਰਵਿਸਿਜ਼ ਦਿੰਦਾ ਸਰ, ਔਰ ਮੈਂ ਕੈਨੇਡਾ ਦੇ 5 ਪ੍ਰੋਵਿੰਸ ਦੇ ਵਿੱਚ ਲਾਇਸੈਂਸ ਹੋਲਡਰ ਹੈਗਾ। ਸੋ ਟੂ ਸੇ ਓਨਟੈਰੀਓ, ਅਲਬਰਟਾ, ਨੋਵਾ ਸਕੋਸ਼ੀਆ, ਨਿਊ ਬ੍ਰਾਂਸਵਿਕ ਐਂਡ ਪ੍ਰਿੰਸ ਐਡਵਰਡ ਆਈਲੈਂਡ। ਮੇਰੀ ਸਪੈਸ਼ਲਾਈਜੇਸ਼ਨ ਜਿਹੜੀ ਹੈ ਯੁਧਵੀਰ ਜੀ, ਉਹ ਟਰੱਕਿੰਗ ਇੰਡਸਟਰੀ ਚ ਹੈ। ਕੋਈ ਵੀ ਕਿਸੇ ਵੀ ਕਿਸਮ ਦੀ ਇਨਸ਼ੋਰੈਂਸ ਰਿਲੇਟਿਡ ਅਗਰ ਕੋਈ ਕੈਰੀਅਰ ਜਾਂ ਕੋਈ ਸੁਣਨੇ ਵਾਲਾ ਜਾਂ ਕਿਸੇ ਨੇ ਨਵੀਂ ਕੰਪਨੀ ਖੋਲਣੀ ਹੋਵੇ, ਉਹਨਾਂ ਨੂੰ ਕੋਈ ਕਿਸੇ ਕਿਸਮ ਦੀ ਹੈਲਪ ਚਾਹੀਦੀ ਹੋਵੇ, ਤਾਂ ਮੈਨੂੰ ਮੇਰੇ ਫੋਨ ਤੇ 6477747 ਇਸ ਦੇ ਉੱਤੇ ਕਾਲ ਕਰ ਸਕਦੇ ਆ, ਵਟਸਐਪ ਕਰ ਸਕਦੇ ਆ, ਜਾਂ ਮੈਨੂੰ ਟੈਕਸਟ ਕਰ ਸਕਦੇ ਆ। ਜੀ ਯੁਧਵੀਰ ਜੀ,
ਔਰ ਸਰ ਮੈਂ ਇੱਥੇ ਫਿਰ ਦੱਸ ਦਈਏ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਤੁਸੀਂ ਇੰਸ਼ੋਰੈਂਸ ਸੰਬੰਧੀ ਜਾਣਕਾਰੀ ਲੈਣੀ ਹੈ, ਰਮਨਜੀਤ ਸਿੱਧੂ ਸਾਹਿਬ ਦੇ ਨਾਲ ਤੁਸੀਂ ਸੰਪਰਕ ਕਰਨਾ। ਬੜੀ ਵਧੀਆ ਇਹਨਾਂ ਕੋਲ ਪ੍ਰੋਗਰਾਮਸ ਨੇ, ਬੜੀ ਵਧੀਆ ਆਫਰਸ ਨੇ। ਜੀ ਰਮਨਜੀਤ ਸਿੱਧੂ ਸਾਹਿਬ, ਕੋਈ ਹੋਰ ਜਾਣਕਾਰੀ ਦੇਣੀ ਉਹ ਵੀ ਦਿਓ, ਔਰ ਫੋਨ ਨੰਬਰ ਇੱਕ ਵਾਰ ਫਿਰ ਦਿਓ ਜੀ।
ਸਰ ਇਸ ਤੋਂ ਇਲਾਵਾ ਮੇਰੇ ਕੋਲ ਕੁਛ ਹੋਮ ਐਂਡ ਆਟੋ ਲਈ ਕੁਛ ਪ੍ਰੋਗਰਾਮਸ ਹੈਗੇ ਸਰ, ਉਹ ਜਿਹੜੇ ਕਿ ਸਰਟੀਫਾਈਡ ਪ੍ਰੋਫੈਸ਼ਨਲਸ ਹੈਗੇ ਆ, ਜਾਂ ਜਿਹੜੇ ਆਪਣੇ ਆਪਣੀ ਕਮਿਊਨਿਟੀ ਚ ਏਜ਼ਡ, ਬੀਜ਼ਡ, ਡੀਜ਼ਡ ਡਰਾਈਵਰਸ ਹੈਗੇ ਆ, ਔਰ ਜਾਂ ਕੋਈ ਵੀ ਸੁਣਨੇ ਵਾਲਾ ਜਿਨ੍ਹਾਂ ਦੀ ਏਜ 50 ਸਾਲ ਤੋਂ ਉੱਪਰ ਹੋਵੇ, ਉਹਨਾਂ ਨੂੰ ਆਪਾਂ ਸੀਨੀਅਰ ਸਿਟੀਜ਼ਨ ਦੇ ਵਿੱਚ ਪ੍ਰੋਗਰਾਮ ਚ ਲੈ ਕੇ ਉਹਨਾਂ ਨੂੰ ਕੁਛ ਆਪਾਂ ਡਿਸਕਾਊਂਟ ਦੇ ਸਕਦੇ ਹਾਂ ਸਰ। ਕੋਈ ਵੀ ਸਮਾਲ ਬਿਜ਼ਨਸ ਓਨਰ ਹੋਵੇ, ਕੋਈ ਛੋਟਾ ਬਿਜ਼ਨਸ ਓਨਰ ਹੈ ਜਾਂ ਬੜਾ ਹੈ ਜਾਂ ਕਿਸੇ ਤਰ੍ਹਾਂ ਦੀ, ਦੇ ਆਲਸੋ ਕੁਆਲੀਫਾਈ ਫਾਰ ਦਾ ਸੇਮ ਸਰ। ਹੋਮ ਐਂਡ ਆਟੋ ਚ ਉਹਨਾਂ ਦੇ ਕੁਛ ਪੈਸੇ ਆਪਾਂ ਸੇਵ ਕਰ ਸਕਦੇ ਹਾਂ, ਉਹਦੇ ਲਈ ਮੈਨੂੰ ਕਾਲ ਕਰ ਸਕਦੇ ਹੋ ਸੁਣਨੇ ਵਾਲੇ 6477747 8507। ਵਾਂਸ ਅਗੇਨ 6477747 8507। ਪੰਜਾਬੀ ਦੇ ਵਿੱਚ 6477745807 ਦੇ ਉੱਤੇ ਸਰ ਮੈਨੂੰ ਕਾਲ ਕਰ ਸਕਦੇ, ਵਟਸਐਪ ਕਰ ਸਕਦੇ ਸੁਣਨੇ ਵਾਲੇ, ਜਾਂ ਮੈਨੂੰ ਟੈਕਸਟ ਕਰ ਸਕਦੇ ਆ। ਯੁਧਵੀਰ ਜੀ, ਟਾਈਮ ਦੇਣ ਲਈ ਬਹੁਤ ਬਹੁਤ ਸ਼ੁਕਰੀਆ ਸਰ। ਥੈਂਕ ਯੂ ਵੈਰੀ ਮੱਚ।
ਥੈਂਕ ਯੂ, ਥੈਂਕ ਯੂ, ਬਹੁਤ ਬਹੁਤ ਸ਼ੁਕਰੀਆ ਜੀ, ਐਂਡ ਵੀ ਵਿਸ਼ ਯੂ ਆਲ ਦਾ ਬੈਸਟ ਸਰ। ਥੈਂਕ ਯੂ,
ਥੈਂਕ ਯੂ ਸਰ।
ਜਾਣਕਾਰੀ ਤੇ ਸਾਡੇ ਕੋਲ ਕਾਫੀ ਹੈ, ਹੁਣ ਖਬਰਾਂ ਇੰਨੀਆਂ ਹੁੰਦੀਆਂ ਕਿ ਕਈ ਚੀਜ਼ਾਂ ਜਿਹੜੀਆਂ ਰਹਿ ਜਾਂਦੀਆਂ ਨੇ, ਜਿਹੜੀ ਚੀਜ਼ ਇੱਥੇ ਮਿਸ ਹੋ ਜਾਏਗੀ ਉਹ ਫਿਰ ਚੈਨਲ ਵਾਈਜ਼ ਤੇ ਤੁਹਾਨੂੰ ਸ਼ੇਅਰ ਕਰਾਂਗੇ। ਇੱਕ ਰਿਪੋਰਟ ਮੈਂ ਤੁਹਾਡੇ ਲਈ ਚੈਨਲ ਵਾਈਜ਼ ਤੇ ਸ਼ੇਅਰ ਕਰਾਂਗਾ, ਇੱਕ ਜੱਜ ਸਾਹਿਬ ਜਿਨ੍ਹਾਂ ਦੇ ਉੱਤੇ ਕਿ ਉਹਨਾਂ ਦੀ ਵਾਈਫ ਦੇ ਕਤਲ ਦੇ ਐਲੀਗੇਸ਼ਨ ਸੀਗੇ, ਕਿਉਂਕਿ ਇੱਕ ਜੱਜ ਸਾਹਿਬ, ਸੋ ਉਹ ਮਨਾ ਕਰਦੇ ਰਹੇ ਕਿ ਨਹੀਂ ਉਹਨਾਂ ਨੇ ਕਤਲ ਨਹੀਂ ਕੀਤਾ ਆਪਣੀ ਵਾਈਫ ਦਾ, ਤੇ ਫਿਰ ਵੀ ਉਹਨਾਂ ਨੂੰ ਸਜ਼ਾ ਹੋ ਗਈ। ਹੁਣ ਉਹਨਾਂ ਨੇ ਫਾਈਨਲੀ ਜਿਹੜਾ ਹੈ ਉਹ ਕਿਤੇ ਨਾ ਕਿਤੇ ਉਹਨਾਂ ਨੇ ਮੈਨ ਸਲੋਟਰ ਦੀ ਗੱਲ ਮੰਨੀ ਹੈ। ਉਹ ਪਹਿਲਾਂ ਤੇ ਇੱਕ ਸੀਬੀਸੀ ਨੂੰ ਰਿਪੋਰਟ ਚ ਉਹਨਾਂ ਨੇ ਕਿਹਾ ਸੀ, ਕਹਿੰਦੇ ਜੀ ਕਤਲ ਨਹੀਂ ਉਹਨਾਂ ਨੇ ਕੀਤਾ, ਵਾਈਫ ਪਰੇਸ਼ਾਨ ਸੀਗੀ ਕਿ ਹਾਂ ਇੰਨੀ ਗੱਲ ਉਹਨੇ ਮੰਨ ਲਈ ਵੀ ਮੈਂ ਉਹਨਾਂ ਨੂੰ ਲੋਡਡ ਪਿਸਟਲ ਪਕੜਾ ਦਿੱਤੀ ਸੀਗੀ। ਠੀਕ ਹੈ ਜੀ, ਹੁਣ ਉਹਨਾਂ ਦੇ ਆਪਣੇ ਵਕੀਲ ਸਾਹਿਬ ਇਹ ਕਹਿ ਰਹੇ ਸੀ ਵੀ ਤੁਸੀਂ ਇਹਨਾਂ ਨੂੰ ਪਿਸਟਲ ਪਕੜਾਈ ਹੈ ਤਾਂ ਅਸਿਸਟਡ ਸੁਸਾਈਡ ਦਾ ਮਾਮਲਾ ਤਾਂ ਘੱਟੋ ਘੱਟ ਇਹ ਚਲੋ ਮੰਨ ਲੈਂਦੇ ਹਾਂ, ਪਰ ਉਹ ਕਹਿੰਦੇ ਨਹੀਂ ਮੈਨ ਸਲੋਟਰ ਦਾ ਮੰਨੋ। ਤੇ ਜਦ ਉਹਨਾਂ ਨੇ ਫਾਈਨਲੀ ਮੈਨ ਸਲੋਟਰ ਦੀ ਗੱਲ ਹੋ ਗਈ, ਉਹਨਾਂ ਨੇ ਇੰਨੀ ਕੁ ਗੱਲ ਮੰਨ ਲਈ, ਤੇ ਹੁਣ ਉਹ ਜੇਲ੍ਹ ਤੋਂ ਬਾਹਰ ਆ ਗਏ ਨੇ। ਇਹ ਕਿੱਦਾਂ ਹੋ ਗਿਆ, ਇਹਦੀ ਡਿਟੇਲ ਰਿਪੋਰਟ ਤੁਹਾਡੇ ਲਈ ਚੈਨਲ ਵਾਈ ਤੇ ਪੇਸ਼ ਕਰਾਂਗੇ। ਬੜਾ ਇੰਟਰਸਟਿੰਗ ਕੇਸ ਆ, ਬਹੁਤ ਦੇਰ ਤੋਂ ਚੱਲ ਰਿਹਾ। ਕਿਉਂਕਿ ਤੋਂ ਸਾਡੀ ਅਗਲੀ ਖਬਰ ਹੈਗੀ ਹੈ ਕਿ ਪ੍ਰੀਮੀਅਰ ਲਗਾ ਜਿਹੜੇ ਨੇ ਉਹ ਚਾਹੁੰਦੇ ਸੀਗੇ ਕਿ ਇਮੀਗ੍ਰੇਸ਼ਨ ਦੀ ਪਾਵਰ ਪੂਰੀ ਤਰ੍ਹਾਂ ਉੱਥੇ ਕਿਉਬੈਕ ਦੇ ਵਿੱਚ ਟ੍ਰਾਂਸਫਰ ਕਰ ਦਿੱਤੀ ਜਾਵੇ। ਪ੍ਰਧਾਨ ਮੰਤਰੀ ਟਰੂਡੋ ਸਾਹਿਬ ਨੇ ਅੱਜ ਮੁਲਾਕਾਤ ਕੀਤੀ, ਟਰੂਡੋ ਸਾਹਿਬ ਨੇ ਸਾਫ ਕਹਿ ਦਿੱਤਾ ਕਿ ਠੀਕ ਹੈ ਤੁਹਾਡੇ ਨਾਲ ਕੰਮ ਕਰਾਂਗੇ, ਪਰ ਇਮੀਗ੍ਰੇਸ਼ਨ ਦੀਆਂ ਪੂਰੀਆਂ ਪਾਵਰ ਸਾਨੂੰ ਕਿਉਬੈਕ ਨੂੰ ਨਹੀਂ ਦਿੱਤੀਆਂ ਜਾ ਸਕਦੀਆਂ। ਮੌਂਟਰੀਅਲ ਦੇ ਵਿੱਚ ਅੱਜ ਕਿਉਬੈਕ ਦੇ ਪ੍ਰੀਮੀਅਰ ਫ੍ਰਾਂਸਵਾ ਲਗਾ ਜਿਹੜੇ ਨੇ ਉਹ ਅੱਜ ਉਹ ਪ੍ਰੈਸ ਕਾਨਫਰੰਸ ਕਰਕੇ ਸਾਰੀ ਜਾਣਕਾਰੀ ਸ਼ੇਅਰ ਕਰ ਰਹੇ ਨੇ। ਇਹ ਦੋ ਖਬਰਾਂ ਬੜੀਆਂ ਕਿਉਬੈਕ ਤੋਂ ਨੇ। ਅਮਰੀਕਾ ਦੇ ਵਿੱਚ ਟਰੰਪ ਸਾਹਿਬ ਤੋਂ ਅੱਜ ਥੋੜੀ ਜਿਹੀ ਰਾਹਤ ਮਿਲੀ ਹੈ, ਮੈਂ ਅੱਗੇ ਚੱਲ ਕੇ ਉਹ ਵੀ ਡਿਟੇਲ ਦਿੰਦਾ। ਉਹ ਪੂਰਾ ਜਿਹੜੀ ਜਜਮੈਂਟ ਆਈ ਹੈ ਬੜੀ ਇੰਟਰਸਟਿੰਗ ਆ, ਪੜ੍ਹਨ ਵਾਲੀ ਹੈ ਉਹ ਜਿਹੜੀ ਜਜਮੈਂਟ ਆਈ ਹੈ 23 ਪੇਜ ਦੀ। ਬਟ ਉਹ ਇੱਕ ਕੋਰਟ ਰੂਮ ਦੇ ਵਿੱਚ ਇੱਕ ਹੋਰ ਇੰਟਰਸਟਿੰਗ ਮਾਮਲਾ ਹੋ ਗਿਆ। ਜੱਜ ਸਾਹਿਬ ਦਾ ਜਿਹੜਾ ਟਰੰਪ ਸਾਹਿਬ ਦਾ ਮਾਮਲਾ ਉਹ ਤਾਂ ਹਮੇਸ਼ਾ ਹੀ ਬੜਾ ਇੰਟਰਸਟਿੰਗ ਰਹਿੰਦਾ, ਪਰ ਉੱਥੇ ਮਾਮਲਾ ਹੋਰ ਜ਼ਿਆਦਾ ਇੰਟਰਸਟਿੰਗ ਇਸ ਲਈ ਬਣ ਗਿਆ ਕਿ ਜਿਹੜੇ ਸੁਪੀਰੀਅਰ ਜੱਜ ਸੀਗੇ ਸਕਾਟ ਮੈਕਫੀ, ਉਹਨਾਂ ਨੇ ਇੱਕ ਹੋਰ ਗੱਲ ਕਹੀ। ਉਹ ਕਹਿੰਦੇ ਵੀ ਜਿਹੜੇ ਤੁਸੀਂ ਦੋ ਪ੍ਰੋਸੀਕਿਊਟਰ ਹੈਗੇ ਹੋ, ਤੁਹਾਡਾ ਆਪਸ ਦੇ ਵਿੱਚ ਹੈਗਾ ਰੋਮਾਂਟਿਕ ਰਿਲੇਸ਼ਨਸ਼ਿਪ, ਤੇ ਤੁਹਾਡਾ ਜਿਹੜਾ ਆਪਸ ਦੇ ਵਿੱਚ ਠੀਕ ਹੈ, ਤੁਸੀਂ ਇਕੱਠੇ ਕੰਮ ਕਰਦੇ ਹੋ, ਰੋਮਾਂਟਿਕ ਰਿਲੇਸ਼ਨਸ਼ਿਪ ਹੈ, ਪਰ ਦੋ ਜਣੇ ਹੁਣ ਤੁਸੀਂ ਟਰੰਪ ਸਾਹਿਬ ਦੇ ਜਿਹੜੇ ਕੇਸ ਤੇ ਹੈਗੇ ਹੋ, ਇਹਨਾਂ ਦੀ ਦੋਨਾਂ ਦੀ ਬੜੀ ਚਰਚਾ ਚੱਲ ਰਹੀ ਅਮੈਰੀਕਨ ਮੀਡੀਆ 'ਚ, ਫੈਨੀ ਵਿਲਸ ਵੀ ਹੈਗੇ ਨੇ ਉੱਥੇ ਉਸ ਕੇਸ ਦੇ ਵਿੱਚ ਤੇ ਜੇਡ ਵੀ ਹੈਗੇ ਨੇ। ਸੋ ਉਹਨਾਂ ਨੇ ਕਿਹਾ, ਜੱਜ ਸਾਹਿਬ ਨੇ ਕਿਹਾ ਕਿ ਤੁਹਾਡੇ ਦੋਨਾਂ ਚੋਂ ਇੱਕ ਬੰਦਾ ਰਹਿ ਸਕਦਾ, ਕਿਉਂ ਕਾਨੂੰਨ ਐਸੀ ਕੋਈ ਰੋਕ ਨਹੀਂ ਲਗਾਉਂਦਾ ਵੀ ਜੇ ਦੋ ਜਣਿਆਂ ਦਾ ਇਹਨਾਂ ਦਾ ਆਪਸ 'ਚ ਰੋਮਾਂਟਿਕ ਰਿਲੇਸ਼ਨਸ਼ਿਪ ਹੈ ਤੇ ਟਰੰਪ ਸਾਹਿਬ ਦੇ ਕੇਸ ਦੇ ਉੱਤੇ ਕੋਈ ਅਸਰ ਪੈ ਜਾਏਗਾ, ਪਰ ਟਰੰਪ ਸਾਹਿਬ ਤੁਹਾਨੂੰ ਪਤਾ ਹੀ ਹੈ, ਡੋਨਲਡ ਟਰੰਪ ਸਾਹਿਬ ਕੋਈ ਨਾ ਕੋਈ ਗੱਲ ਕੱਢ ਲੈਂਦੇ ਆ ਕਿਸੇ ਨਾ ਕਿਸੇ ਤਰ੍ਹਾਂ ਦੀ, ਤੇ ਉਹਨਾਂ ਨੇ ਫਿਰ ਕਿਹਾ ਵੀ ਤੁਹਾਡੇ ਦੋਹਾਂ ਚੋਂ ਇੱਕ ਬੰਦਾ ਹਟ ਜਾਏ। ਉਹਨਾਂ ਕਿਹਾ ਇਹ ਤੇ ਜਿਹੜਾ ਨੈਥਨ ਵੇਡ ਨੇ, ਜਿਹੜੇ ਸਪੈਸ਼ਲ ਪ੍ਰੋਸੀਕਿਊਟਰ ਨੇ ਨੈਥਨ ਵੇਡ, ਉਹ ਕੇਸ ਤੋਂ ਹਟ ਜਾਣ, ਠੀਕ ਨਹੀਂ, ਜਾਂ ਤੁਸੀਂ ਹਟ ਜਾਓ। ਮੋਸਟ ਲਾਈਕਲੀ ਤਾਂ ਉਹ ਇਹੀ ਇਸ਼ਾਰਾ ਹੋ ਰਿਹਾ ਵੀ ਨੈਥਨ ਵੇਡ ਟਰੰਪ ਸਾਹਿਬ ਦੇ, ਡੋਨਲਡ ਟਰੰਪ ਸਾਹਿਬ ਦੇ ਇਸ ਕੇਸ ਤੋਂ ਹਟ ਜਾਣ। ਟਰੰਪ ਸਾਹਿਬ ਦੇ ਮਾਮਲਾ ਕੀ ਹੈ, ਸਭ ਨੂੰ ਪਤਾ ਹੀ ਹੈ, ਬਹੁਤ ਇਹਦੀ ਚਰਚਾ ਚੱਲ ਰਹੀ ਹੈ ਕਿ ਜਿਹੜੀ 2020 ਦੀ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਸੀਗੀ, ਔਰ ਨਤੀਜਿਆਂ ਨੂੰ ਬਦਲਣ ਦੀ ਕੋਸ਼ਿਸ਼ ਦੇ ਐਲੀਗੇਸ਼ਨ ਨੇ ਟਰੰਪ ਸਾਹਿਬ ਦੇ ਉੱਤੇ। ਐਲੀਗੇਸ਼ਨ ਬਹੁਤ ਸੀਰੀਅਸ ਹੈ। ਸੀਰੀਅਸ ਕੀ ਐਲੀਗੇਸ਼ਨ ਹੈ ਕਿ 2020 ਦੇ ਇਲੈਕਸ਼ਨ ਦਾ ਨਤੀਜਾ, ਹੁਣ ਇਹ ਤਾਂ ਇੰਡੀਆ 'ਚ ਵੀ ਨਹੀਂ ਹੁੰਦਾ, ਇਲੈਕਸ਼ਨ ਕੋਈ ਵੀ ਹਾਰ ਜਾਂਦਾ, ਇੰਦਰਾ ਗਾਂਧੀ ਜੀ ਹਾਰੇ, ਇਲੈਕਸ਼ਨ ਚਾਬੀਆਂ ਟੇਬਲ ਤੇ ਰੱਖ ਕੇ ਜਾਣਾ ਪੈ ਗਿਆ, ਠੀਕ ਹੈ। ਇੰਡੀਆ 'ਚ ਬੜੇ ਤੋਂ ਬੜੇ ਚੀਫ ਮਿਨਿਸਟਰ ਬਾਦਲ ਸਾਹਿਬ, ਕੈਪਟਨ ਸਾਹਿਬ, ਕੋਈ ਵੀ ਹੋਵੇ, ਜਿਹੜਾ ਇਲੈਕਸ਼ਨ ਹਾਰ ਗਿਆ, ਚਾਬੀਆਂ ਉਹਨਾਂ ਨੇ ਟੇਬਲ ਤੇ ਰੱਖਣੀਆਂ ਤੇ ਉਹਨਾਂ ਨੂੰ ਕਹਿੰਦੇ ਜੀ ਤੁਸੀਂ ਛੁੱਟੀ ਕਰੋ ਜੀ, ਹੁਣ ਅਗਲੀ ਇਲੈਕਸ਼ਨ ਤੇ ਆਓ। ਇੱਦਾਂ ਹੀ ਹੁੰਦਾ ਨਾ ਇੱਥੇ 2020 ਦੀ ਇਲੈਕਸ਼ਨ ਦੇ ਵਿੱਚ। ਐਲੀਗੇਸ਼ਨ ਮੈਂ ਹਜੇ ਐਲੀਗੇਸ਼ਨ ਕਹਾਂਗਾ, ਕੋਈ ਹਜੇ ਮਾਮਲਾ ਜਾਰਜੀਆ ਦੀ ਅਦਾਲਤ 'ਚ ਚੱਲ ਰਿਹਾ ਵੀ ਇਹਨਾਂ ਨੇ ਇਲੈਕਸ਼ਨ ਦੇ ਨਤੀਜੇ ਬਦਲਣ ਦੀ ਕੋਸ਼ਿਸ਼ ਕੀਤੀ, ਅਟੈਂਪਟ ਟੂ ਓਵਰਟਰਨ ਦਾ 2020 ਇਲੈਕਸ਼ਨ ਰਿਜ਼ਲਟ। ਬੜਾ ਸੀਰੀਅਸ ਐਲੀਗੇਸ਼ਨ ਹੈ। ਹੁਣ ਉਹ ਮਾਮਲਾ ਚੱਲਦਾ ਸੀਗਾ ਤੇ ਉਹ ਉੱਥੇ ਇਹ ਹੋ ਗਿਆ ਕਿ ਜੱਜ ਸਾਹਿਬ ਨੇ ਕਿਹਾ ਵੀ ਜਿਹੜੇ ਸਪੈਸ਼ਲ ਪ੍ਰੋਸੀਕਿਊਟਰ ਨੈਥਨ ਵੇਡ ਨੇ ਉਹ ਇਸ ਮਾਮਲੇ ਤੋਂ ਹਟ ਜਾਣ, ਕਿਉਂਕਿ ਉਹਨਾਂ ਦਾ ਜਿਹੜੀ ਡਿਸਟ੍ਰਿਕਟ ਅਟਾਰਨੀ ਨੇ ਫੁਲਟਨ ਕਾਉਂਟੀ ਦੀ ਫੈਨੀ ਵਿਲਸ, ਉਹਨਾਂ ਦੇ ਨਾਲ ਰੋਮਾਂਟਿਕ ਰਿਲੇਸ਼ਨ ਚੱਲ ਰਿਹਾ, ਤੋ ਤੁਸੀਂ ਆਉਂਦੇ ਹੋ ਇੱਥੇ ਇਕੱਠੇ ਕੰਮ ਕਰੋ, ਠੀਕ ਹੈ। ਉਹ ਕਹਿੰਦੇ ਉਹਦੇ ਕਾਰਨ ਉਹ ਤੁਹਾਡਾ ਆਪਣਾ ਜ਼ਾਤੀ ਮਾਮਲਾ, ਲੇਕਿਨ ਉਹਦਾ ਅਸਰ ਟਰੰਪ ਸਾਹਿਬ ਦੀ ਜਿਹੜਾ ਇਹ ਅਟੈਕ ਜਿਹੜੀ ਚੱਲ ਰਿਹਾ ਮਾਮਲਾ ਉਹ ਨਾ ਪਵੇ। ਅੱਛਾ, ਇਹਦੇ 'ਚ ਇੱਕ ਹੋਰ ਚੀਜ਼ ਹੈ, ਜਿਹੜੀ ਇਹ ਫੈਨੀ ਵਿਲਸ ਹੈਗੀ ਹੈ, ਇਹ ਪਹਿਲੀ ਬਲੈਕ ਵੁਮੈਨ ਹੈ ਹੂ ਹੈਜ਼ ਬੀਨ ਇਲੈਕਟਿਡ ਐਜ਼ ਅ ਡਿਸਟ੍ਰਿਕਟ ਅਟਾਰਨੀ ਇਨ ਫੁਲਟਨ ਕਾਉਂਟੀ। ਇਸ ਲਈ ਬੜੀ ਇਹਨਾਂ ਦੀ ਚਰਚਾ ਸੀਗੀ, ਠੀਕ ਹੈ। ਔਰ ਜਿਹੜੇ ਇਸ ਮਾਮਲੇ 'ਚ 2020 ਇਲੈਕਸ਼ਨ ਦੇ ਮਾਮਲੇ 'ਚ ਇੱਕ ਹੋਰ ਚੀਜ਼ ਹੈ ਵੀ ਜਨਵਰੀ 6 ਦੇ ਵਿੱਚ ਜਿਹੜੇ US ਕੈਪੀਟਲ ਦੇ ਵਿੱਚ ਅਟੈਕ ਹੋਇਆ, ਮਤਲਬ US ਕੈਪੀਟਲ ਹਿਲ ਜਾ ਕੇ ਉਹਨਾਂ ਨੇ ਅਟੈਕ ਕਰ ਦਿੱਤੇ, ਜਿੱਦਾਂ ਪਾਕਿਸਤਾਨ ਦੇ ਵਿੱਚ ਨਹੀਂ, ਉਹ ਕਹਿੰਦੇ 7 ਮਈ ਦਾ ਵਾਕਿਆ ਹੋ ਗਿਆ, ਇੱਦਾਂ ਹੀ ਇਮਰਾਨ ਖਾਨ ਸਾਹਿਬ ਦੇ ਹੱਕ ਦੇ ਵਿੱਚ ਉਹਨਾਂ ਨੇ ਕਰਤਾ, ਇੱਦਾਂ ਦਾ ਇਹ 6 ਜਨਵਰੀ ਦਾ ਅਟੈਕ ਸੀਗਾ ਉੱਥੇ, ਉਹ ਮਾਮਲਾ ਚੱਲ ਰਿਹਾ। ਇਹਦੇ 'ਚ ਹੋਰ ਬੜੀਆਂ ਇੰਟਰਸਟਿੰਗ ਚੀਜ਼ਾਂ ਨੇ, ਪਰ ਐਜ਼ ਯੂਜੁਅਲ ਸਮੇਂ ਸਾਨੂੰ ਇਜਾਜ਼ਤ ਨਹੀਂ ਦੇ ਰਿਹਾ, ਕਾਲਰਸ ਵੀ ਨਹੀਂ ਲੈ ਸਕੇ, ਬਾਕੀ ਸਪੋਂਸਰ ਕਾਲਰਸ ਜਾਰੀ ਰਹਿਣਗੇ। ਨੰਬਰ ਮੈਂ ਦੱਸਵਾਂ, ਵੀਕਐਂਡ ਦੇ ਉੱਤੇ ਖਬਰਾਂ ਦਾ ਸਿਲਸਿਲਾ ਵੀ ਜਾਰੀ ਹੈ, 416-475-5000 ਨੰਬਰ ਫਿਰ ਨੋਟ ਕਰੋ, 416-475-5000 ਹੈ। ਵੰਡਰਫੁਲ ਡੇ।
The views expressed on the preceding program may not necessarily be those of the owner or management of WTOR radio station.
ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ, ਲਓ ਜੀ ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ, 519-622-0660 ਜਾਂ quicktrucklube.com, QTL, ਬਿਕੋਜ਼ ਵੀ ਕੇਅਰ।
ਕੀ ਤੁਸੀਂ ਆਪਣੇ ਘਰ ਅਤੇ ਆਟੋ ਇੰਸ਼ੋਰੈਂਸ ਦੇ ਰਿਨਿਊਅਲ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਚੰਗੀ ਕੀਮਤ ਵੀ ਤਲਾਸ਼ ਰਹੇ ਹੋ, ਤਾਂ ਫਿਰ ਘਬਰਾਉਣ ਦੀ ਲੋੜ ਨਹੀਂ। ਤੁਸੀਂ ਜਾਓ ਆਲ ਸਟੇਟ ਐਜੈਕਸ ਏਜੰਸੀ ਦੇ ਰਾਜਾ ਮੁਦੱਸਰ ਕੋਲ। ਤੁਸੀਂ ਇੱਕ ਘਰ ਤੇ ਦੋ ਕਾਰਾਂ ਦੀ ਇੰਸ਼ੋਰੈਂਸ ਕਰਵਾ ਕੇ ਇਹਨਾਂ ਤੋਂ $1,775 ਦੀ ਬਚਤ ਵੀ ਕਰ ਸਕਦੇ ਹੋ। ਹੁਣੇ ਸੰਪਰਕ ਕਰੋ ਰਾਜਾ ਮੁਦੱਸਰ ਨੂੰ, 6472903773, ਯਾਨੀ 6472903773।
ਇਹ ਫਾਰਮੇਸੀ ਤੇ ਛੇਤੀ ਨਾਲ ਕੀਤਾ ਗਿਆ ਇੱਕ ਅਸੈਸਮੈਂਟ ਹੈ। ਇਹ 2018 ਤੋਂ ਹੁਣ ਤੱਕ 80,000 ਤੋਂ ਵੱਧ ਨਰਸਾਂ ਦੀ ਭਰਤੀ ਹੈ। ਇਹ ਦੇਖਭਾਲ ਹੈ ਜਦੋਂ ਅਤੇ ਜਿੱਥੇ ਤੁਹਾਨੂੰ ਇਸ ਦੀ ਲੋੜ ਹੋਵੇ। ontario.ca/yourhealth ਤੇ ਜਾ ਕੇ ਉਹ ਸਾਰੇ ਤਰੀਕੇ ਵੇਖੋ ਜਿਨ੍ਹਾਂ ਰਾਹੀਂ ਅਸੀਂ ਤੁਹਾਨੂੰ ਦੇਖਭਾਲ ਨਾਲ ਜੋੜ ਰਹੇ ਹਾਂ। ਇਸ ਦੀ ਅਦਾਇਗੀ ਓਟੇਰੀਓ ਸਰਕਾਰ ਵੱਲੋਂ ਕੀਤੀ ਗਈ ਹੈ।
फैशन पाकिस्तान लाउंज लेकर आ रहे हैं मिसेस सागा में एक रोजा मल्टी डिजाइनर ईद एग्जीबिशन 24। 12 पाकिस्तानी डिजाइनर्स के लेटेस्ट एंड यूनिक आर्टिकल्स जो ईद पर बनाएंगे आपको सबसे मुनफरिद। इतवार 17 मार्च दोपहर 12 बजे से रात 10 बजे तक। प्लीज डू कम ओवर हिल्टन गार्डन इन 1870 मैथिसन बुलेवार्ड मिसेस सागा। डोंट मिस इट।
अपने वखरे ते सुथरे लवाजमा दे नाल बनाओ अवतार दा हर पकवान खास। एहो नहीं जी, रियल कैनेडियन सुपर स्टोर विच कम कीमत ते पाओ सभी कुछ। रियल कैनेडियन सुपर स्टोर वलो रमजान दी मुबारका।
अपनी कम्युनिटी दा सब तो वड्डा वधिया